मेरी है प्रणाम। परम सत्कार योग उपस्थित हाजरीन सतगुरु जी की साजी अते नवाजी हुई साध संग जी, एक बार रसना नूं पवित्र करिए, मन चित बिरतियां नूं एकाग्रता विच लियाईए। सब गज वज के आखो जी धन श्री सतगुरु राम सिंह सच्चे पातशाह जी। कोई रसना धन कहन तो वांझी ना रहे, क्योंकि जिन्ने तुदनो धन कहया तिन जम नेड़ ना आवे। महावाक अनुसार जो कलयुग दे कोर समय दे विच वर्तमान सतगुरु उदय सिंह पातशाह जी संसारी जिया नूं दर्शन दे के ठंड पा रहे ने, सब गज वज के आखो जी धन श्री सतगुरु उदय सिंह सच्चे पातशाह जी। आपां बड़े वड्डे भागां वाले हां सतसंग जी। गुरबाणी च गुरु जी अंकित करदे ने कि वड भागी तेह संगत पावे है, भागहीन भ्रम चोटां खावे है। बिन भागां सतसंग न लभे, बिन संगत मैल भरिजै जीओ। कबीर भगत जी कथन करदे ने, जिन को कृपा करत है गोबिंद ते सत संग मिलात। उन्हां दा ही संगत च आण के मिल के बैठना हुंदा है, जिन्हां उत्ते सतगुरां दी कृपा हुंदी है। जनी खनी दे मत्थे जां विरसे च नहीं लिखिया कि संगत विच जाइए, जाके हाजरियां भरीए, सतगुरां दा दर्शन करिए ते अपने जीवन नूं सफल करन दा यतन करिए। तीसरे नंबर ते भाई साहिब भाई गुरदास जी सिख इतिहास दे वेद व्यास होए ने। उन्होंने सात संगत की बाबत जिक्र किया है कि भवजल अंदर मानसर, सत समुंदी गहर गंभीरा, ना पत्र ना पातनी पारा वार, ना अंत ना चीरा, ना बेड़ी ना तुलहड़ा, वंजी हाथ ना तीरक तीरा, होर ना कोई अपड़े हंस चगंदे मोती हीरा। वो जिक्र करते ने कि एक ये संसार समुंदर है, इस संसार समुंदर विच सत पानी वाले समुंदर ने। उन्हां सत्तां समुंदरां तों पार किते जाके एक मान सरोवर है सात संगत जी। उस मान सरोवर ते कोई पशु जां पंछी कोई आदमी नहीं जा सकदा जिहड़ा जाके पानी पी सके जां कोई इशनान वगैरा कर सके। उत्थे जाना इन्हां चीजां दा मुश्किल है। भाई जी आंदे ने फिर उत्थे किहड़े जांदे ने, किहड़े अपड़दे ने उस मान सरोवर ते, जे ये नहीं पहुंच सकते चीजा पशु पंछी आदमी भी नहीं पहुंच सकता, केड़े अपड़दे ने। वो अगली पंक्ति जिक्र करदे ने, होर ना कोई अपड़े, कौन अपड़दे ने, हंस चगंदे मोती हीरा। उथे हंस ही उडारियां ला के पहुंचदे ने, होर कोई नहीं जा सकता। वो हीरे ते मोतियां ते लालां दे जाके चोगे चुगदे ने सात संगत जी। जिवें वो सत्तां समुंदरां नूं पार करके हंस मान सरोवर ते पहुंच के हीरिया मोतिया जवाहरा लाला दे चोगे चुगदे ने, इसे तरह जेडे सतगुरां दे सिख ने, चरणा दे पौरे ने, वो इन्हां संसारी धंधिया नूं दूर करके साध संगत रूपी मान सरोवर च आण के बैठ जांदे ने। और चोगे केड़ियां चीजां दे चुगदे ने, कथा कीर्तन ते गुरां दे हर जस दे। ये चुगन दा समा है, वक्त है, बंदे रब दे होश भुला बैठो। तेरा कम सी नाम ध्यामने दा, जिस दाते ने दित्ती है दाद तैनू, शुकर उस दे ताई मनामने दा, माया खेल रचाया उस आप हथी, तेरा कम नहीं सी फस जामने दा। ए रंगी रंगी भांति कर कर जिनसी माया जिन उपाई, ए प्रभु परमेश्वर दी इक खेड बनाई हुई है। वो अपनी रचना नू रच के अकेला वख हो के वेख रहा है सारी खेड ओदी, पर वो अलग है, वो निर्लेप है, पर अपनी रचना उन्हें रच दिती है। इस करके इंसान तेरा काम नहीं सी कि माया दे विच गलतान होना, तेरा ते काम ए सी जिस तरह कबल दा फुल पानी च रह के निर्लेप रहिंदा है, असंग रहिंदा है, इसे तरह संसार दी माया विच रह के तू निर्लेप रह पाई, तेरा जीवन जेड़ा सफल हो जाएगा, तेरे उते कृपा हो जाएगी, सतगुरु दी बख्शिश हो जाएगी। जिवें कोई एक शाहूकार सी साध संगत जी, शाहूकार उन्हें एक तोता खरीदया होया सी, उन्हें पिंजरे च बंद करके रखदा सी, ਕਿਉਂਕਿ ਆਪਣੀ ਕੀਮਤ ਉਹਨੇ ਅਦਾ ਕੀਤੀ ਹੋਈ ਸੀ, ਪੈਸਾ ਲਾਇਆ ਹੋਇਆ ਸੀ, ਉਹਨੂੰ ਪੈਸੇ ਦੀ ਕੀਮਤ ਦਾ ਪਤਾ ਸੀ। ਲੇਕਿਨ ਸਮੇਂ ਅਨੁਸਾਰ ਸਵੇਰ ਵੇਲੇ ਅਤੇ ਸ਼ਾਮ ਵੇਲੇ ਉਹ ਆਇਆ ਕਰੇ, ਆਣ ਕੇ ਉਹਨੂੰ ਚੂਰੀਆਂ ਕੁੱਟ ਕੁੱਟ ਕੇ ਖਵਾਇਆ ਕਰੇ, ਠੰਡੇ ਮਿੱਠੇ ਪਾਣੀ ਪਿਆਇਆ ਕਰੇ ਅਤੇ ਜਾਣ ਵੇਲੇ ਉਹ ਤਾਕੀ ਬੰਦ ਕਰਕੇ ਚਲਿਆ ਜਾਵੇ ਕਰੇ। ਕੁਝ ਦਿਨਾਂ ਤੋਂ ਬਿੱਲੀ ਇਸ ਤਾਕ ਵਿੱਚ ਸੀ ਕਿ ਕਿਸੇ ਤਰ੍ਹਾਂ ਕਿਸੇ ਬਹਾਨੇ ਇਹ ਜਿਹੜਾ ਤੋਤਾ ਹੈ ਪਿੰਜਰੇ ਤੋਂ ਬਾਹਰ ਨਿਕਲੇ ਅਤੇ ਮੈਂ ਇਹਨੂੰ ਆਪਣੀ ਲਪੇਟ ਵਿੱਚ ਲੈ ਕੇ ਆਵਾਂ। ਉਹ ਇਹ ਗੱਲ ਧਾਰੀ ਬੈਠੀ ਸੀ ਆਪਣੇ ਅੰਦਰ। ਪਰ ਇੱਕ ਦਿਨ ਉਹਦੇ ਵਾਸਤੇ ਉਹ ਵੀ ਆ ਗਿਆ ਜੋ ਕੁਝ ਕਰਨਾ ਚਾਹੁੰਦੀ ਸੀ। ਮਾਲਕ ਆਇਆ ਹੈ, ਉਹਨੇ ਤਾਕੀ ਖੋਲ੍ਹੀ ਏ, ਉਹਨੇ ਤੋਤੇ ਅੱਗੇ ਚੂਰੀ ਰੱਖੀ ਏ, ਸਾਧ ਸੰਗਤ ਜੀ ਠੰਡਾ ਮਿੱਠਾ ਪਾਣੀ ਰੱਖਿਆ ਹੈ, ਉਹਨੇ ਸਭ ਕੁਝ ਖਾਧਾ ਹੈ, ਤ੍ਰਿਪਤ ਹੋ ਗਿਆ ਹੈ। ਜਾਣ ਵੇਲੇ ਮਾਲਕ ਨੂੰ ਖਿਆਲ ਹੀ ਨਾ ਰਿਹਾ ਕਿ ਮੈਂ ਇਹ ਪਿੰਜਰੇ ਦੀ ਤਾਕੀ ਵੀ ਲਾ ਜਾਵਾਂ, ਜਿਸ ਤਰ੍ਹਾਂ ਅੱਗੇ ਲਾ ਕੇ ਜਾਂਦਾ ਸੀ। ਖਿਆਲ ਭੁੱਲ ਗਿਆ, ਤਾਕੀ ਖੁੱਲ੍ਹੀ ਰਹੀ ਪਿੰਜਰੇ ਦੀ, ਤੋਤਾ ਬਾਹਰ ਨਿਕਲ ਗਿਆ। ਕਿਉਂਕਿ ਗੁਲਾਮ ਸੀ, ਪਿੰਜਰੇ ਦੇ ਵਿੱਚ ਸੀ, ਜਿਵੇਂ ਕੋਈ ਸ਼ੇਰ ਪਿੰਜਰੇ 'ਚ ਬੰਦ ਕੀਤਾ ਜਾਂਦਾ ਹੈ ਜਾਂ ਤੋਤਾ ਅਧਿਆਤਕ ਪੰਛੀ, ਲੇਕਿਨ ਉਹ ਮੁਕਤੀ ਨਹੀਂ ਪ੍ਰਾਪਤ ਕਰ ਸਕਦੇ। ਗੁਰਬਾਣੀ 'ਚ ਗੁਰੂ ਜੀ ਅੰਕਿਤ ਕਰਦੇ ਨੇ, ਸ਼ੇਰੀ ਭਰਮੈ ਮੁਕਤ ਨਾ ਹੋਏ। ਉਹ ਜਿਹੜੀਆਂ ਸੀਖਾਂ ਜਾਂ ਕੰਦਲੇ ਹੁੰਦੇ ਨੇ ਨਾ, ਅਤੇ ਇਹ ਅੰਦਰ ਕੈਦ ਵਿੱਚ ਹੋਇਆ ਪਿੰਜਰੇ 'ਚ ਪਸ਼ੂ ਪੰਛੀ ਜਿਹੜਾ ਹੁੰਦਾ ਹੈ ਉਹ ਬਾਹਰ ਨਹੀਂ ਨਿਕਲ ਸਕਦਾ। ਉਹ ਵੇਖਦਾ ਰਹਿੰਦਾ ਅੱਖਾਂ ਦੇ ਨਾਲ, ਉਹਦਾ ਦਿਲ ਕਰਦਾ ਬਾਹਰ ਨਿਕਲਾਂ ਪਰ ਨਿਕਲਿਆ ਨਹੀਂ ਜਾਂਦਾ। ਇਸ ਕਰਕੇ ਉਹ ਮੁਕਤ ਨਹੀਂ ਹੋ ਸਕਦਾ। ਇੱਦਾਂ ਉਹ ਤਾਕੀ ਖੁੱਲ੍ਹਣ ਕਰਕੇ ਬਾਹਰ ਨਿਕਲ ਗਿਆ ਤੋਤਾ। ਉਹਦਾ ਦਿਲ ਕਰੇ ਮੈਂ ਉਡਾਰੀਆਂ ਲਾਵਾਂ ਉੱਪਰ ਦੀ, ਆਕਾਸ਼ ਦੀ ਵਾਜੂ ਮੰਡਲ ਦੀਆਂ ਸੈਰਾਂ ਕਰਾਂ, ਕਿਉਂਕਿ ਅੰਦਰ ਬੰਦ ਸੀ ਕੁਝ ਦਿਨਾਂ ਤੋਂ। ਉਹਨੇ ਉਡਾਰੀ ਲਾਈ, ਇੱਕੋ ਦਮ ਨਿਕਲ ਕੇ ਫਿਰ ਥੱਲੇ ਆਇਆ, ਦੂਸਰੀ ਫਿਰ ਉਡਾਰੀ ਲਾਈ, ਫਿਰ ਤੀਸਰੀ ਲਾਈ, ਫਿਰ ਥੱਕ ਗਿਆ, ਬਹਿ ਗਿਆ ਇੱਕ ਥਾਂ ਤੇ। ਲੇਕਿਨ ਬਿੱਲੀ ਜਿਹੜੀ ਸੀ ਕੁਝ ਦਿਨਾਂ ਤੋਂ ਇਸੇ ਤਾਕ ਵਿੱਚ ਸੀ ਕਿ ਮੈਂ ਇਸ ਤੋਤੇ ਨੂੰ ਆਪਣੀ ਲਪੇਟ ਵਿੱਚ ਲਿਆਉਣ ਦਾ ਯਤਨ ਕਰਨਾ ਹੈ। ਬਿੱਲੀ ਇੱਕੋ ਦਮ ਉੱਠੀਏ, ਉੱਠ ਕੇ ਉਹਨੂੰ ਫੜ ਲਿਆ, ਫੜ ਕੇ ਆਪਣੀ ਲਪੇਟ ਵਿੱਚ ਲੈ ਆਉਂਦਾ ਹੈ, ਉਹਦੀ ਧੌਣ ਨੂੰ ਮਰੋੜ ਕੇ ਰੱਖ ਦਿੱਤਾ ਸਾਧ ਸੰਗਤ ਜੀ। ਗੱਲ ਇਹ ਹੈ ਕਿ ਜਿੰਨਾ ਚਿਰ ਉਹ ਤੋਤਾ ਉਹ ਮਾਲਕ ਦੇ ਪਿੰਜਰੇ ਵਿੱਚ ਰਿਹਾ ਅਤੇ ਉਹਨੂੰ ਤੱਤੀ ਵਾਹ ਨਹੀਂ ਲੱਗੀ, ਉਹਦੀ ਹਵਾਇਤ ਕਰਦਾ ਰਿਹਾ, ਉਸਦੀ ਸੇਵਾ ਕਰਦਾ ਰਿਹਾ ਮਾਲਕ ਜਿਹੜਾ, ਜਦੋਂ ਉਸਦਾ ਤੋਤਾ ਪਿੰਜਰੇ ਤੋਂ ਬਾਹਰ ਹੋ ਗਿਆ ਅਤੇ ਬਿੱਲੀ ਦੀ ਲਪੇਟ ਵਿੱਚ ਆ ਗਿਆ। ਇਸੇ ਤਰ੍ਹਾਂ ਗੁਣੀ ਅਤੇ ਗਿਆਨੀ ਤਸ਼ਬੀਹ ਦਿੰਦੇ ਨੇ ਇਸ ਪ੍ਰਕਰਨ ਅਨੁਸਾਰ ਕਿ ਜਿਹੜਾ ਇਹ ਪ੍ਰਾਣੀ ਮਾਤਰ ਹੈ, ਗੁਰੂ ਦਾ ਸਿੱਖ ਹੈ, ਇਹਦਾ ਪਿੰਜਰਾ ਕਿਹੜਾ ਹੈ? ਇਹਦਾ ਪਿੰਜਰਾ ਸਾਧ ਸੰਗਤ ਜਿੱਥੇ ਆਪ ਜੀ ਬੈਠੇ ਹੋਏ ਹੋ, ਸੋਭਾ ਪਾ ਰਹੇ ਹੋ, ਕਿਉਂਕਿ ਸੇਈ ਸੁੰਦਰ ਸੋਹਣੇ ਸਾਧ ਸੰਗ ਜਿਸ ਬਹਿਣੇ, ਜਿਨ੍ਹਾਂ ਦਾ ਬਹਿਣਾ ਸੰਗਤ ਵਿੱਚ ਆਣ ਕੇ ਬਣਦਾ ਹੈ, ਉਹ ਸੰਸਾਰ 'ਚ ਸਭ ਤੋਂ ਸੁੰਦਰ ਅਤੇ ਸੋਹਣੇ ਮੰਨੇ ਗਏ ਨੇ। ਕੋਈ ਰੂਪ ਕਰਕੇ ਸੋਹਣਾ ਨਹੀਂ ਮੰਨਿਆ ਜਾਵੇਗਾ, ਭਾਵ ਸੋਹਣੇ ਉਹਨਾਂ ਨੂੰ ਆਖਿਆ ਜਿਹੜੇ ਸਤਸੰਗੀ ਪੁਰਸ਼ ਨੇ, ਜਿਨ੍ਹਾਂ ਅੰਦਰ ਨਾਮ ਦਾ ਰੰਗ ਹੈ, ਸਤ ਦਾ ਸੰਗ ਹੈ, ਨਿਸ਼ਚਾ ਅਪੰਗ ਹੈ। ਗੁਰਬਾਣੀ ਦੇ ਕਥਨ ਅਨੁਸਾਰ ਸੰਸਾਰ ਭਰ ਵਿੱਚ ਉਹ ਸੋਹਣੇ ਅਤੇ ਸੁੰਦਰ ਗਿਣੇ ਗਏ ਨੇ। ਇਸ ਕਰਕੇ ਉਹ ਜਿੰਨਾ ਚਿਰ ਮਾਲਕ ਦਾ ਬਣਿਆ ਰਿਹਾ ਸੀ, ਉਹਨਾਂ ਚਿਰ ਉਹਦੀ ਰਾਖੀ ਹੋਈ ਮਾਲਕ ਵੱਲੋਂ, ਬਾਹਰ ਨਿਕਲ ਗਿਆ, ਉਹ ਬਿੱਲੀ ਦੀ ਲਪੇਟ ਵਿੱਚ ਆ ਗਿਆ। ਇਸੇ ਤਰ੍ਹਾਂ ਹੇ ਪ੍ਰਾਣੀ ਮਾਤਰ ਤੋਤੇ, ਤੇਰਾ ਪਿੰਜਰਾ ਕਿਹੜਾ ਹੈ? ਇਹ ਸਾਧ ਸੰਗਤ। ਜਿੰਨਾ ਚਿਰ ਤੂੰ ਸਾਧ ਸੰਗਤ ਰੂਪੀ ਪਿੰਜਰੇ 'ਚ ਬਹਿ ਕੇ ਸੋਭਾ ਪਾਵੇਂਗਾ, ਅਤੇ ਤੇਰੇ ਚੁਗਣ ਵਾਸਤੇ ਚੋਗੇ ਕਿਹੜੇ ਨੇ? ਆ ਕਥਾ ਅਤੇ ਕੀਰਤਨ ਅਤੇ ਗੁਰਾਂ ਦੇ ਹਰ ਜਸ ਦੇ। ਜਿੰਨਾ ਚਿਰ ਇਹ ਚੋਗੇ ਚੁਗਦਾ ਰਹਿੰਦਾ ਹੈ ਸਤਿਗੁਰਾਂ ਦੀ ਕਿਰਪਾ ਦੇ ਸਦਕਾ ਸੰਗਤ ਵਿੱਚ ਬਹਿ ਕੇ, ਇਸ ਨੂੰ ਕੁਛ ਨਹੀਂ ਹੁੰਦਾ। ਜਦੋਂ ਸਾਧ ਸੰਗਤ ਰੂਪੀ ਪਿੰਜਰੇ ਵਿੱਚੋਂ ਪ੍ਰਾਣੀ ਮਾਤਰ ਤੋਤਾ ਬਾਹਰ ਹੋ ਜਾਂਦਾ ਹੈ ਅਤੇ ਮਾਇਆ ਰੂਪ ਬਿੱਲੀ ਦੀ ਲਪੇਟ ਵਿੱਚ ਆਪਣੇ ਆਪ ਆ ਜਾਂਦਾ ਹੈ। ਉਹ ਮਾਇਆ ਰੂਪ ਬਿੱਲੀ ਜੋ ਚਾਹੇ ਇਹਦੇ ਨਾਲ ਕਰੇ, ਜਿਵੇਂ ਉਸ ਤੋਤੇ ਨਾਲ ਸਲੂਕ ਉਸ ਬਿੱਲੀ ਨੇ ਕੀਤਾ। ਇੱਥੇ ਬਿੱਲੀ ਮਾਇਆ ਹੈ, ਇਹ ਮਾਇਆ ਰੂਪ ਬਿੱਲੀ ਜੋ ਚਾਹੇ ਕਰੇ ਇਨਸਾਨ ਦੇ ਨਾਲ। ਸੋ ਇਸ ਕਰਕੇ ਬਚਾਅ ਉਹਨਾਂ ਚਿਰ ਹੈ ਜਦੋਂ ਸੰਗਤ ਵਿੱਚ ਆਣ ਕੇ ਇਨਸਾਨ ਬੈਠਦਾ, ਮਨ ਨੂੰ ਬਾਹਰਲਿਆਂ ਫੁਰਨਿਆਂ ਤੋਂ ਸੰਕੋਚ ਕੇ ਅੰਤਰਮੁਖ ਹੋ ਕੇ ਆਪਣੀ ਆਤਮਾ ਦਾ ਰਸ ਮਾਣਦਾ, ਆਪਣੇ ਸੈ ਸਰੂਪ ਨੂੰ ਜਾਣਦਾ ਹੈ ਕਿ ਮੈਂ ਕੀ ਹਾਂ, ਇਹ ਸੰਸਾਰ ਕੀ ਏ, ਸੰਸਾਰ ਦੇ ਨਾਲ ਮੇਰਾ ਨਾਤਾ ਅਤੇ ਰਿਸ਼ਤਾ ਸੰਬੰਧ ਕੀ ਹੈ। ਗੁਰੂ ਸਾਹਿਬਾਨ ਜੀ ਇੱਕ ਥਾਂ ਸੋਹਣਾ ਜ਼ਿਕਰ ਕਰਦੇ ਨੇ, ਕਿਰਪਾ ਕਰਦੇ ਨੇ ਕਿ ਜਨ ਨਾਨਕ ਬਿਨ ਆਪਾ ਚੀਨੈ ਮਿਟੈ ਨਾ ਭਰਮ ਕੀ ਕਾਈ। ਹੇ ਇਨਸਾਨ, ਤੂੰ ਜਿੰਨਾ ਚਿਰ ਆਪਣੇ ਆਪ ਨੂੰ ਚੀਨਦਾ ਨਹੀਂ, ਵੇਖਦਾ ਨਹੀਂ, ਅੰਤਰ ਆਤਮੇ ਝਾਤੀ ਨਹੀਂ ਮਾਰਦਾ, ਤੈਨੂੰ ਆਪਣੇ ਸਵੈ ਸਰੂਪ ਦਾ ਪਤਾ ਨਹੀਂ ਲੱਗ ਸਕਦਾ ਕਿ ਮੈਂ ਕੀ ਹਾਂ, ਸੰਸਾਰ ਕੀ ਹੈ, ਨਾਤਾ ਰਿਸ਼ਤਾ ਸੰਬੰਧ ਕੀ ਹੈ। ਕਿਉਂਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਤੇਰਾ ਮੁੱਢ ਕੀ ਹੈ, ਤੇਰੀ ਹੋਂਦ ਕੀ ਹੈ, ਇਸ ਕਰਕੇ ਆਪਣੇ ਆਪ ਨੂੰ ਸਮਝ। ਤੇਰੀ ਆਤਮਾ ਪਰਮਾਤਮਾ ਦੇ ਨਾਲੋਂ ਵਿਛੜ ਚੁੱਕੀ ਹੈ, ਹੇ ਪ੍ਰਾਣੀ ਮਾਤਰ, ਹੇ ਗੁਰੂ ਦੇ ਸਿੱਖ, ਉਹਨੂੰ ਮਿਲਣ ਵਾਸਤੇ ਤੂੰ ਯਤਨ ਕਰ। ਇਹ ਪੋਹ ਦਾ ਮਹੀਨਾ, ਇਹਦੇ ਚ ਇੱਕ ਪੰਕਤੀ ਆਉਂਦੀ ਏ ਕਿ ਜਹ ਤੇ ਉਪਜੀ ਤਹ ਮਿਲੀ ਸੱਚੀ ਪ੍ਰੀਤ ਸਮਾਹੁ। ਲੇਕਿਨ ਆਤਮਾ ਦਾ ਪਰਮਾਤਮਾ ਦੇ ਨਾਲ ਮਿਲਾਪ ਕਿੱਦਾਂ ਹੋਵੇਗਾ, ਜਦੋਂ ਆਤਮਾ ਦੀ ਪ੍ਰੀਤੀ ਪਰਮਾਤਮਾ ਨਾਲ ਸੱਚੀ ਤੇ ਸੁੱਚੀ ਜਿਹੜੀ ਹੋ ਸਕੇਗੀ। ਜਦੋਂ ਸਿੱਖ ਗੁਰੂ ਦਾ ਗੁਰੂ ਦੇ ਚਰਨਾਂ ਨਾਲ ਲੱਗਦਾ ਹੈ ਤਾਂ ਫਿਰ ਸਤਿਗੁਰੂ ਜੀ ਕਿਰਪਾ ਕਰਦੇ ਨੇ, ਬਖਸ਼ਿਸ਼ ਕਰਦੇ ਨੇ, ਬਖਸ਼ਿਸ਼ ਦਾ ਭੰਡਾਰਾ ਖੋਲਦੇ ਨੇ। ਕਿਉਂਕਿ ਜੋ ਸਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸਵਾਮੀ ਸੰਦਾ। ਸੋ ਗੁਰੂ ਦੇ ਪਿਆਰਿਓ, ਸਤਿਗੁਰਾਂ ਦੀ ਕਿਰਪਾ, ਸਤਿਗੁਰਾਂ ਦੀ ਬਖਸ਼ਿਸ਼ ਇਸ ਪ੍ਰਾਣੀ ਮਾਤਰ ਤੇ ਤਾਂ ਹੁੰਦੀ ਏ ਜਦੋਂ ਸਿੱਖ ਗੁਰੂ ਚਰਨਾਂ ਦਾ ਭੌਰਾ ਬਣ ਜਾਂਦਾ ਹੈ। ਇੱਕ ਪ੍ਰੀਤ ਹੁੰਦੀ ਏ ਔਰ ਦੂਜੀ ਪ੍ਰਤੀਤ ਹੁੰਦੀ ਏ ਸਾਧ ਸੰਗਤ ਜੀ। ਇਹ ਦੋ ਚੀਜ਼ਾਂ ਜਿਹੜੀਆਂ ਨੇ ਇਹ ਗੁਰਸਿੱਖ ਦਾ ਪਾਰ ਉਤਾਰਾ ਕਰਕੇ ਰੱਖ ਦਿੰਦੀਆਂ ਨੇ। ਮਿਸਾਲ ਦੇ ਤੌਰ ਤੇ ਪ੍ਰੀਤ ਅਤੇ ਪ੍ਰਤੀਤ ਦੀ ਬਾਬਤ ਆਪ ਜੀ ਅੱਗੇ ਅਰਜ ਕਰਾਂ। ਕਹਿੰਦੇ ਨੇ ਕਿ ਭਾਈ ਗੋਂਦਾ ਜੀ ਸੱਤਵੇਂ ਪਾਤਸ਼ਾਹ ਜੀ ਦੇ ਵੇਲੇ ਹੋਏ ਨੇ, ਗੁਰੂ ਅਮਰਦਾਸ ਜੀ ਦੇ ਵੇਲੇ ਉਹ ਭਾਈ ਗੋਂਦਾ ਜੀ ਸਨ ਪਹਿਲਾਂ, ਕਿ ਜਿਹੜੇ ਉਹ ਗੋਇੰਦਵਾਲ ਸਾਹਿਬ ਵਾਲੀ ਜਗ੍ਹਾ ਤੇ ਰਹਿੰਦੇ ਸਨ, ਲੇਕਿਨ ਉਹ ਮੈਦਾਨ ਰੜਾ ਸੀ ਉਹ ਜਗ੍ਹਾ, ਉੱਥੇ ਉਹਨਾਂ ਨੇ ਮਕਾਨ ਪਾਣੇ ਤੇ ਰਾਤ ਨੂੰ ਬਾਹਰਲੀਆਂ ਚੀਜ਼ਾਂ ਨੇ ਟਾਹ ਟੇਰੀ ਕਰਦੇ ਨੇ। ਉਹ ਅੱਖ ਥੱਕ ਗਿਆ ਕਿ ਇਹ ਕੀ ਬਣਦਾ ਹੈ, ਇਹ ਫਰਿਸ਼ਤੇ ਇਹ ਭੂਤ ਨੇ ਕਿੱਧਰੋਂ ਆ ਜਾਂਦੇ ਨੇ ਤੇ ਮੇਰੇ ਉਹ ਸਾਰੇ ਮਕਾਨਾਂ ਨੂੰ ਤੇ ਕੰਧਾਂ ਨੂੰ ਢਾਹ ਕੇ ਚਲੇ ਜਾਂਦੇ ਨੇ। ਉਹ ਆਉਂਦਾ ਹੈ ਚੱਲ ਕੇ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਕੋਲ, ਭਾਈ ਗੋਂਦਾ ਜੀ ਆਣ ਕੇ ਅਰਜ ਕਰਦਾ ਹੈ, ਪਾਤਸ਼ਾਹ ਮੇਰੀ ਅਰਜ ਆਪ ਜੀ ਸਰਵਣ ਕਰੋ। ਸਤਿਗੁਰੂ ਜੀ ਕਹਿੰਦੇ ਨੇ ਸੁਣਾਓ ਭਾਈ ਕਿਹੜੀ ਤੁਹਾਡੀ ਅਰਜ ਹੈ। ਜੀ ਏਦਾਂ ਕੋਈ ਬਾਹਰਲੀਆਂ ਚੀਜ਼ਾਂ ਨੇ, ਮੈਂ ਕੋਈ ਕੰਧ ਉਸਾਰਨਾ ਜਾਂ ਮਕਾਨ ਉਸਾਰਨਾ ਵਾ ਤੇ ਰਾਤ ਨੂੰ ਉਹ ਟਹਿ ਢੇਰੀ ਕਰ ਦਿੰਦੀਆਂ ਨੇ, ਤੇ ਕਿਰਪਾ ਕਰੋ ਉਹ ਦੂਰ ਰਹਿਣ, ਲਾਗੇ ਨਾ ਆਉਣ, ਤੇ ਜੋ ਵੀ ਮੈਂ ਯਤਨ ਕਰਨਾ ਵਾ ਮਕਾਨਾਂ ਇਤਿਆਦ ਕਾਂਦਾ, ਤੇ ਸਹੀ ਸਲਾਮਤ ਉੱਥੇ ਖੜੇ ਰਹਿਣ। ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ, ਕਿਉਂਕਿ ਸਤਿਗੁਰ ਸਭਨਾਂ ਦਾ ਭਲਾ ਮਨਾਇੰਦਾ, ਮੇਰੇ ਸਤਿਗੁਰ ਦੀ ਨਿਸ਼ਾਨੀ ਡੈਫੀਨੇਸ਼ਨ ਕੀ ਹੈ, ਉਹ ਸਾਰਿਆਂ ਦਾ ਭਲਾ ਲੋਚਦੇ ਨੇ, ਉਹ ਸਾਰਿਆਂ ਦਾ ਭਲਾ ਕਰਦੇ ਰਹਿੰਦੇ ਨੇ। ਭਾਈ ਗੁਰਦਾਸ ਜੀ ਇੱਕ ਥਾਂ ਲਿਖਦੇ ਨੇ ਕਿ ਸਤਿਗੁਰ ਗੁਣੀ ਨਿਧਾਨ ਹੈ, ਗੁਣ ਕਰ ਬਖਸ਼ੇ ਔਗਣ ਆਰੇ, ਸਤਿਗੁਰ ਪੂਰਾ ਵੈਦ ਹੈ, ਪੰਜੇ ਰੋਗ ਅਸਾਧ ਨਿਵਾਰੇ, ਸੁਖ ਸਾਗਰ ਗੁਰਦੇਉ ਹੈ, ਸੁਖ ਦੇ ਮੇਲ ਲੈ ਦੁਖਿਆਰੇ, ਗੁਰਪੂਰਾ ਨਿਰਵੈਰ ਹੈ, ਨਿੰਦਕ ਦੁਖੀ ਬੇਮੁਖ ਤਾਰੇ, ਗੁਰਪੂਰਾ ਨਿਰਭਉ ਸਦਾ, ਜਨਮ ਮਰਨ ਜਮ ਡਰ ਉਤਾਰੇ, ਸਤਿਗੁਰ ਆਗੂ ਜਾਣੀਐ ਬਾਹਾਂ ਪਕੜ ਅੰਧਲੇ ਉਧਾਰੇ, ਸਤਿਗੁਰ ਪੁਰਖ ਸਜਾਨ ਹੈ ਵੱਡੇ ਅਣਜਾਨ, ਮੁਗਦ ਨਿਸਤਾਰੇ, ਮਾਨ ਨ ਮਾਣੇ ਸਦ ਬਲਿਹਾਰੇ। ਐਸੇ ਪੂਰਨ ਸਤਿਗੁਰਾਂ ਤੋਂ ਬਲਿਹਾਰ ਜਾਈਏ ਜਿਹੜੇ ਭਾਵ ਕਹਿਣ ਦਾ ਨਮਾਣਿਆਂ ਨੂੰ ਮਾਣ ਬਖਸ਼ਦੇ ਨੇ। ਖੈਰ ਉਹ ਭਾਈ ਗੋਂਦਾ ਜੀ ਨਮਾਣਿਆਂ ਵਿੱਚੋਂ ਇੱਕ ਸਨ, ਉਹਨਾਂ ਨੇ ਆਣ ਕੇ ਸਤਿਗੁਰਾਂ ਦੇ ਚਰਨ ਫੜੇ ਤੇ ਹਿਰਦੇ ਵਿੱਚ ਗੁਰਾਂ ਦੀ ਮੂਰਤੀ ਵਸਾਈ, ਸੱਚਿਆ ਪਾਤਸ਼ਾਹ ਕਿਰਪਾ ਕਰੋ ਮੇਰੇ ਉੱਤੇ, ਆਹ ਕੁਝ ਉੱਥੇ ਹੋ ਰਿਹਾ, ਆਪ ਜੀ ਚਰਨ ਪਾਓ, ਜਦੋਂ ਤੁਹਾਡੇ ਚਰਨ ਪੈ ਜਾਣਗੇ ਤੇ ਉੱਥੇ ਕੋਈ ਚੀਜ਼ ਰਹਿ ਨਹੀਂ ਸਕੇਗੀ। ਇਹੋ ਜੀ ਗੁਰੂ ਅੰਗਦ ਦੇ ਪਾਤਸ਼ਾਹ ਜੀ ਕਹਿੰਦੇ ਨੇ, ਭਾਈ ਜੀ ਅਸੀਂ ਆਪਣੇ ਦੋਨਾਂ ਪੁੱਤਰਾਂ ਨੂੰ ਕਹਿੰਦੇ ਹਾਂ ਜੇ ਕੋਈ ਚਲੇ ਜਾਂਦਾ ਹੈ ਤੇ, ਕਿਉਂਕਿ ਵੱਡੇ ਉਹਨਾਂ ਦੇ ਸਪੁੱਤਰ ਭਾਈ ਦਾਤੂ ਜੀ ਸਨ ਗੁਰੂ ਅੰਗਦ ਦੇਵ ਜੀ ਦੇ, ਛੋਟੇ ਦਾਸੂ ਜੀ ਸਨ, ਦੋਨਾਂ ਨੂੰ ਆਖਿਆ, ਉਹਨਾਂ ਨੇ ਨਾਂਹ ਕਰ ਦਿੱਤੀ। ਗੁਰੂ ਅਮਰਦਾਸ ਪਾਤਸ਼ਾਹ ਜੀ ਗੁਰੂ ਪਦਵੀ ਦੇ ਮਾਲਕ ਨਹੀਂ ਸਨ ਅਜੇ ਬਣੇ, ਤੇ ਸੇਵਕ ਦੇ ਰੂਪ ਵਿੱਚ ਸਨ ਤੇ ਸੇਵਾ ਕਰਦੇ ਸਨ। ਇਹਨਾਂ ਨੂੰ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਜਾਓ ਪੁਰਖਾ ਜਾਓ, ਇਸ ਭਾਈ ਜੀ ਦੀ ਜਿਹੜੀ ਵਿਥਿਆ ਸੁਣੋ ਤੇ ਇਹਨਾਂ ਦਾ ਸੰਕਟ ਜਿਹੜਾ ਕੱਟੋ। ਇੱਕ ਸੋਟੀ ਦਿੱਤੀ, ਛਟੀ ਦਿੱਤੀ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਆਪਣੇ ਹਸਤਕਮਲਾਂ ਦੇ ਨਾਲ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਕਿ ਜਿੱਧਰ ਵੀ ਇਹ ਅਲੇਰੋਗੇ, ਜਿੱਧਰ ਵੀ ਇਹ ਸੋਟੀ ਕਰੋਗੇ, ਉੱਧਰ ਦੀਆਂ ਚੀਜ਼ਾਂ ਭੱਜਣੀਆਂ ਨਸਣੀਆਂ ਜਿਹੜੀਆਂ ਨੇ ਸ਼ੁਰੂ ਹੋ ਜਾਣਗੀਆਂ। ਆਖਣ ਲੱਗੇ ਸੱਤ ਵਚਨ, ਲੇਕਿਨ ਗੁਰੂ ਦਾ ਤੇ ਸਿੱਖ ਦਾ ਮੇਲ ਮਿਲਾਪ ਹੀ ਸੱਤ ਵਚਨ ਦੇ ਨਾਲ ਹੈ ਸਾਧ ਸੰਗਤ ਜੀ। ਮੀਂਹ ਪੈ ਰਿਹਾ ਹੋਵੇ, ਹਨੇਰੀ ਚੱਲ ਰਹੀ ਹੋਵੇ, ਠੱਕਾ ਰਵਹਿ ਰਿਹਾ ਹੋਵੇ ਤੇ ਸਿੱਖ ਦਾ ਫਰਜ਼ ਹੈ ਸੱਤ ਵਚਨ ਜੀ। ਉਹ ਲੋ ਵਾਲੀ ਬੇਪਰਵਾਹ ਦੀ ਦਰਗਾਹ ਦੇ ਵਿੱਚ ਜਿਹੜਾ ਉਹ ਪ੍ਰਵਾਨ ਹੋ ਜਾਂਦਾ ਸਤਿਗੁਰਾਂ ਦੇ ਦਰ ਘਰ ਦੇ ਵਿੱਚ। ਖੈਰ ਉਹ ਅੱਖ ਲੱਗੇ ਸਤ ਬਚਨ ਜੀ, ਉਹਨਾਂ ਨੇ ਉਹ ਸੋਟੀ ਦਿੱਤੀ ਸਤਿਗੁਰਾਂ ਵਾਲੀ ਹੱਥ 'ਚ ਫੜੀ, ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਭਾਈ ਗੋਂਦਾ ਜੀ ਦੇ ਨਾਲ ਚੱਲ ਪਏ ਨੇ। ਜਦੋਂ ਗਏ ਨੇ ਉਹ ਜਗ੍ਹਾ 'ਤੇ ਪਹੁੰਚੇ ਨੇ ਅਤੇ ਜਿੱਧਰ ਵੀ ਉਹ ਸੋਟੀ ਕਰਦੇ ਜਾਂਦੇ ਸਨ, ਤੁਰਦੇ ਜਾਂਦੇ ਸਨ, ਉੱਧਰ ਦੀਆਂ ਚੀਜ਼ਾਂ ਜਿਹੜੀਆਂ ਨੇ ਨਾ ਪਤਾ ਨਹੀਂ ਕਿੱਧਰ ਨੂੰ ਨੱਸਣੀਆਂ ਭੱਜਣੀਆਂ ਸ਼ੁਰੂ ਹੋ ਗਈਆਂ। ਫਿਰ ਉਹਨਾਂ ਨੇ ਮਕਾਨ ਉਸਾਰਨੇ ਸ਼ੁਰੂ ਕੀਤੇ, ਕੰਧਾਂ ਤਿਆਰ ਕੀਤੀਆਂ ਅਤੇ ਰਾਤ ਵੇਲੇ ਉਸੇ ਤਰ੍ਹਾਂ ਹੀ ਉਹ ਖੜੀਆਂ ਰਹੀਆਂ ਅਤੇ ਬਚਾਅ ਹੋ ਗਿਆ। ਇਹ ਭਾਈ ਗੋਂਦਾ ਜੀ ਇਹ ਸਨ ਜਿਨ੍ਹਾਂ ਦੇ ਨਾਂ 'ਤੇ ਫਿਰ ਭਾਵ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਗੋਇੰਦਵਾਲ ਸਾਹਿਬ ਨਾਂ ਰੱਖਿਆ ਹੈ। ਇਹਨਾਂ ਦੇ ਨਾਂ 'ਤੇ ਇਹ ਰੱਖਿਆ ਗਿਆ ਨਾਂ ਉਸ ਨਗਰ ਦਾ। ਅਤੇ ਅਗਲੇ ਭਾਈ ਗੋਂਦਾ ਜੀ ਦੂਸਰੇ ਸੱਤਵੇਂ ਪਾਤਸ਼ਾਹ ਜੀ ਦੇ ਵੇਲੇ ਉਹਨਾਂ ਨੂੰ ਸਤਿਗੁਰਾਂ ਨੇ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਭੇਜਿਆ ਸੀ। ਅਰਜ ਕਰਨੀ ਹੈ ਗੁਰਾਂ ਦੇ ਚਰਨਾਂ ਦੀ ਪ੍ਰੀਤ ਦੀ, ਜਿਨ੍ਹਾਂ ਦੇ ਅੰਦਰ ਪ੍ਰੀਤ ਹੈ ਗੁਰੂ ਚਰਨਾਂ ਦੀ, ਵੀ ਜਾਓ ਭਾਈ ਗੋਂਦਾ ਜੀ ਜਾ ਕੇ ਸਿੱਖੀ ਦਾ ਪ੍ਰਚਾਰ ਕਰੋ, ਕਿਉਂਕਿ ਗੁਰਸਿੱਖੀ ਬਰੀਕ ਹੈ, ਖੰਡੇ ਧਾਰ ਗਲੀ ਅਤ ਭੀੜੀ, ਉੱਥੇ ਟਿਕੇ ਨਾ ਪੁਨਹਨਾ ਚੱਲ ਨਾ ਸਕੇ ਉੱਪਰ ਕੀੜੀ, ਪੁਨਹਨਾ ਹੁੰਦਾ ਮੱਛਰ, ਐਡਾ ਰਸਤਾ ਤੰਗ ਹੈ ਸਿੱਖੀ ਦਾ, ਮੱਛਰ ਨਹੀਂ ਟਿਕ ਸਕਦਾ, ਕੀੜੀ ਨਹੀਂ ਚੱਲ ਸਕਦੀ, ਵਾਲੋਂ ਨਿੱਕੀ ਆਖੀਏ ਤੇਲ ਤਿਲੋਂ ਲੈ ਕੋਲੂ ਪੀੜੀ, ਇੱਕ ਕੇਸ ਜਾਂ ਇੱਕ ਵਾਲ ਸਾਡੇ ਸਿਰ ਦਾ, ਇਹ ਵਾਲ ਦਾ ਕਿੰਨਾ ਕੁ ਆਕਾਰ ਹੁੰਦਾ, ਛੋਟਾ ਜਿਹਾ, ਮੁਲਾਇਮ ਜਾਂ ਸੂਖਸ਼ਮ ਜਿਹਾ, ਵਾਲੋਂ ਨਿੱਕੀ ਆਖੀਏ ਸਿੱਖੀ ਦਾ ਰਸਤਾ ਇਹ ਦੋਵੇਂ ਨਿੱਕਾ ਹੈ, ਤੇਲ ਤਲੋਂ ਲੈ ਕੋਲੂ ਪੀੜੀ, ਕਹਿੰਦੇ ਨੇ ਤਿਲਾਂ ਨੂੰ ਅਗਰ ਜੇ ਅਸੀਂ ਕੋਲੂ ਵਿੱਚ ਦਿਆਂਗੇ ਤੇ ਤੇਲ ਦੀ ਪ੍ਰਾਪਤੀ ਗੁਰੂ ਪਿਆਰਿਓ ਤਾਂ ਸਾਨੂੰ ਹੁੰਦੀ ਏ। ਇਸੇ ਤਰ੍ਹਾਂ ਜਿੰਨਾ ਚਿਰ ਅਸੀਂ ਦੇਸ਼ ਕੌਮ ਪੰਥ ਦੇ ਲੇਖੇ ਨਾਲ ਲੱਗਾਂਗੇ ਕੋਈ ਦੇਸ਼ ਭਗਤੀ ਵਾਲਾ ਕੰਮ ਕਰਕੇ, ਅਸੀਂ ਭੁੱਲ ਕੇ ਵੀ ਸਿੱਖੀ ਦੇ ਉਪਾਸ਼ਕ ਨਹੀਂ ਅਖਵਾਉਣ ਦੀ ਲਾਇਕ ਹੋਵਾਂਗੇ। ਜਦੋਂ ਸਿੱਖੀ ਉੱਤੇ ਚੱਲਦਾ ਹੈ, ਕਿਉਂਕਿ ਸਿੱਖੀ ਸਿੱਖਿਆ ਗੁਰ ਵਿਚਾਰ, ਸਿੱਖੀ ਦੀ ਸਿੱਖਿਆ ਕੀ ਹੈ, ਗੁਰੂ ਸ਼ਬਦ ਦੇ ਵਿਚਾਰ, ਗੁਰਾਂ ਦਾ ਉਪਦੇਸ਼ ਸੁਣਨਾ, ਸੁਣ ਕੇ ਹਿਰਦੇ 'ਚ ਵਸਾਉਣਾ, ਫਿਰ ਉੱਤੇ ਅਮਲ ਕਰਨਾ, ਸੁਣਿਆ ਮੰਨਿਆ ਮਨ ਕੀਤਾ ਭਾਉ, ਇਸ ਪੰਕਤੀ 'ਚ ਗੁਰੂ ਜੀ ਸਪਸ਼ਟੀਕਰਨ ਕਰ ਗਏ ਨੇ। ਗੁਰਾਂ ਦੇ ਉਪਦੇਸ਼ ਨੂੰ ਸੁਣਿਆ, ਫਿਰ ਮੰਨਣ ਕੀਤਾ, ਫਿਰ ਭਾਉ ਪ੍ਰੇਮ ਕੀਤਾ, ਅਤੇ ਸੋਨੇ 'ਤੇ ਸੁਹਾਗੇ ਵਾਲੀ ਗੱਲ ਆਪਣੇ ਆਪ ਬਣ ਜਾਂਦੀ ਹੈ। ਕਿਉਂਕਿ ਗੁਰੂ ਉਪਦੇਸ਼ ਕਹਿੰਦੇ ਨੇ ਜਵਾਹਰ ਮਾਨਕ ਸੇਵੈ ਸਿੱਖ ਸੋ ਖੋਜ ਲਹਿ। ਗੁਰਾਂ ਦਾ ਉਪਦੇਸ਼ ਕੀ ਹੈ? ਜਵਾਹਰ, ਹੀਰੇ, ਮੋਤੀ, ਲਾਲ ਇਤਿਆਦਿਕ ਨੇ। ਪਰ ਜਿਹੜਾ ਸਿੱਖ ਇਹਨਾਂ ਉਪਦੇਸ਼ਾਂ ਨੂੰ ਸੇਵਦਾ ਹੈ, ਮੰਨਦਾ ਹੈ ਸੁਣ ਕੇ, ਉਹਨੂੰ ਇਹਨਾਂ ਚੀਜ਼ਾਂ ਦੀ ਪ੍ਰਾਪਤੀ ਘਰ ਬੈਠੇ ਨਹੀਂ ਹੋ ਜਾਂਦੀ, ਉਹਨੂੰ ਭੱਜਣ ਦੌੜਨ ਦੀ ਲੋੜ ਨਹੀਂ ਇਹਨਾਂ ਚੀਜ਼ਾਂ ਦੀ ਪ੍ਰਾਪਤੀ ਕਰਨ ਵਾਸਤੇ। ਅੰਤਰ ਰਤਨ ਜਵੇ ਹਰ ਮਾਨਕ, ਇਨਸਾਨ ਦੇ ਅੰਦਰ ਨੇ ਸਾਰੇ ਸੁੱਖ, ਕਿਉਂਕਿ ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਇਨਸਾਨ ਜੋ ਚਾਹੁੰਦਾ ਸਾਰੇ ਬ੍ਰਹਿਮੰਡ ਵਿੱਚ ਮੈਂ ਫਿਰ ਤੁਰ ਕੇ ਪ੍ਰਾਪਤ ਕਰ ਲਵਾਂ, ਪਰ ਉਹ ਇਹਦੇ ਪਿੰਡ ਸਰੀਰ ਦੇ ਵਿੱਚ ਹੈ ਸਭ ਕੁਛ, ਜਿੰਨੇ ਪਦਾਰਥ ਨੇ ਇਹ ਆਪਣੇ ਸਰੀਰ ਵਿੱਚ ਸਭ ਕੁਝ ਭਾਲ ਸਕਦਾ ਹੈ, ਲੱਭ ਸਕਦਾ ਹੈ ਅੰਤਰ ਆਤਮੇ ਨਾਲ, ਭਾਵ ਮਨ ਦੇ ਬਾਹਰਲਿਆਂ ਫੁਰਨਿਆਂ ਨੂੰ ਸੰਕੋਚ ਕੇ ਅੰਤਰਮੁਖ ਹੋ ਕੇ ਜੋ ਚਾਹੇ ਇਹ ਸਰੀਰ ਘਰ ਦੇ ਵਿੱਚ ਪ੍ਰਾਪਤ ਕਰ ਸਕਦਾ ਹੈ। ਤਾਂ ਦਾਸ ਅਰਜ ਕਰ ਰਿਹਾ ਹੈ, ਅੰਤਰ ਰਤਨ ਜਵੇ ਹਰ ਮਾਨਕ, ਗੁਰ ਕਿਰਪਾ ਤੇ ਲੀਜੈ, ਕਿਉਂਕਿ ਗੁਰੂ ਦੀ ਕਿਰਪਾ ਪਿੱਛੋਂ ਹੋਵੇ ਤੇ ਸਾਰੇ ਸੁੱਖਾਂ ਦੀ ਪ੍ਰਾਪਤੀ ਹੋਣੀ ਸੰਭਵ ਹੈ, ਐਸੀ ਗੱਲ ਨਹੀਂ, ਇਹ ਤੇ ਗੱਲ ਹੋ ਨਹੀਂ ਸਕਦੀ, ਨਹੀਂ ਸੁੱਖ ਮਿਲ ਸਕਦੇ, ਕਿਉਂਕਿ ਜਦੋਂ ਪਿੱਛੋਂ ਕਨੈਕਸ਼ਨ ਜੁੜਿਆ ਹੁੰਦਾ ਹੈ, ਬਖਸ਼ਿਸ਼ ਹੋਈ ਹੁੰਦੀ ਹੈ, ਤੇ ਸਾਰੇ ਜਿਹੜੇ ਨੇ ਪਦਾਰਥ, ਧਰਮ, ਅਰਥ, ਕਾਮ ਤੇ ਮੋਖ ਦਿੱਤੇ ਨਹੀਂ ਬਾਹਰ, ਇਹ ਸਤਿਗੁਰ ਦੇ ਘਰ ਵਿੱਚ ਨੇ, ਸਤਿਗੁਰ ਦੇ ਦਰ ਵਿੱਚ ਨੇ। ਜਿਵੇਂ ਚਾਰ ਪਦਾਰਥ ਸਕਚ ਪਠਾਏ ਭਾਈ ਸੁਦਾਮਾ ਜੀ ਦੇ ਘਰ ਜਾਣ ਤੋਂ ਪਹਿਲਾਂ ਹੀ ਭਗਵਾਨ ਕ੍ਰਿਸ਼ਨ ਜੀ ਨੇ ਚੌ ਪਦਾਰਥਾਂ ਦੀ ਪ੍ਰਾਪਤੀ ਕਰਵਾ ਦਿੱਤੀ। ਧਰਮ, ਜੋ ਸਾਡਾ ਧਰਮ ਹੈ, ਅਰਥ ਇਹ ਮਾਇਕੀ ਪਦਾਰਥ, ਕਾਮਨਾ ਸਾਡੇ ਮਨ ਦੇ ਫੁਰਨੇ, ਤੇ ਮੋਖ ਜਿਹਨੂੰ ਅਸੀਂ ਮੁਕਤੀ ਕਹਿੰਦੇ ਹਾਂ, ਇਹ ਸਤਿਗੁਰੂ ਜੀ ਕਿਰਪਾ ਕਰਦੇ ਨੇ ਸਿੱਖ ਵਾਸਤੇ ਆਪਣੇ ਵੱਲੋਂ ਸਾਰੇ ਦੇ ਸਾਰੇ ਜਿਹੜੇ ਭੰਡਾਰੇ ਨੇ ਖੋਲ ਕੇ ਰੱਖ ਦਿੰਦੇ ਨੇ। ਤਾਂ ਇਸ ਕਰਕੇ ਸਤਿਗੁਰੂ ਜੀ ਦੀ ਜਦੋਂ ਕਿਰਪਾ ਹੁੰਦੀ, ਬਖਸ਼ਿਸ਼ ਹੁੰਦੀ ਹੈ, ਜਦੋਂ ਸਿੱਖ ਉਹਨਾਂ ਦੇ ਪਾਏ ਹੋਏ ਪੂਰਨਾਂ 'ਤੇ ਚੱਲ ਕੇ ਆਪਣੇ ਜੀਵਨ ਨੂੰ ਸਫਲ ਕਰਨ ਦਾ ਯਤਨ ਕਰਦਾ ਹੈ, ਉਹਦੀ ਦਰਗਾਹ 'ਤੇ ਜਾ ਕੇ ਉਹਦੇ ਚਰਨਾਂ ਦੇ ਵਿੱਚ ਪ੍ਰਵਾਨ ਹੋ ਜਾਂਦਾ ਹੈ। ਤਾਂ ਦਾਸ ਅਰਜ ਕਰ ਰਿਹਾ ਹੈ, ਅੰਤਰ ਰਤਨ ਜਵੇ ਹਰ ਮਾਨਕ, ਗੁਰ ਕਿਰਪਾ ਤੇ ਲੀਜੈ। ਜਪਜੀ ਸਾਹਿਬ ਦੀ ਪੌੜੀ ਦੀ ਇੱਕ ਪੰਕਤੀ ਕਿ ਮਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਭਾਵ ਕਿ ਇੱਕ ਵੀ ਸਿੱਖਿਆ ਅਗਰ ਜੇ ਗੁਰਾਂ ਦੀ ਸੁਣ ਕੇ ਮਨ ਬੁੱਧੀ 'ਤੇ ਵਸਾ ਲਈ ਤੇ ਸਰਬ ਸੁੱਖਾਂ ਦੀ ਪ੍ਰਾਪਤੀ ਸਾਨੂੰ ਹੋ ਗਈ। ਪ੍ਰੀਤ ਦੀ ਗੱਲ ਹੈ, ਭਾਈ ਗੋਂਦਾ ਜੀ ਸੱਤਵੇਂ ਪਾਤਸ਼ਾਹੀ ਦੇ ਵੇਲੇ, ਸ੍ਰੀ ਹਰਿਰਾਏ ਜੀ ਪਾਤਸ਼ਾਹ ਵੇਲੇ, ਉਹਨਾਂ ਨੇ ਆਖਿਆ ਜਾਓ ਜਾ ਕੇ ਸਿੱਖੀ ਦਾ ਪ੍ਰਚਾਰ ਕਰੋ। ਸਿੱਖੀ ਦਾ ਕਿੱਥੇ? ਕਾਬਲ ਕੰਧਾਰ ਦੇ ਵਿੱਚ। ਉੱਥੋਂ ਦੀਆਂ ਸੰਗਤਾਂ ਨੂੰ ਗੁਰੂ ਨਾਨਕ ਦੇਵ ਜੀ ਨੇ ਭਾਗ ਲਾਏ, ਚਾਰ ਚੰਨ ਲਾਏ, ਉਹਨਾਂ ਵੱਲੋਂ ਵਰਸਾਈਆਂ ਗਈਆਂ ਸਨ ਔਰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਸਿੱਖੀ ਨੂੰ ਪ੍ਰਫੁੱਲਤ ਕਰਨ ਵਾਸਤੇ ਸੱਤਵੇਂ ਪਾਤਸ਼ਾਹ ਜੀ ਨੇ ਭਾਈ ਨੂੰ ਆਪਣੇ ਹੁਕਮ ਦੇ ਨਾਲ ਭੇਜਿਆ ਕਿ ਜਾਓ ਜਾ ਕੇ ਉੱਥੇ ਪ੍ਰਚਾਰ ਕਰੋ। ਔਰ ਭਾਈ ਗੋਂਦਾ ਜੀ ਦਾ ਨਿਤਨੇਮ ਕੀ ਸੀ? ਗੁਰੂ ਦੇ ਪਿਆਰਿਓ, ਜਿਹਾ ਕਿ ਗੁਰੂ ਦੇ ਸਿੱਖ ਦਾ ਇਹ ਫਰਜ਼ ਹੈ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਗੌੜੀ ਰਾਗ ਵਿੱਚ ਕਿਰਪਾ ਕਰਦੇ ਨੇ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ, ਉਦਮ ਕਰੈ ਭਲਕੇ ਪ੍ਰਭਾਤੀ, ਇਸਨਾਨ ਕਰੈ ਅੰਮ੍ਰਿਤਸਰ ਨਾਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਵਖ ਪਾਪ ਦੁਖ ਲਹਿ ਜਾਵੈ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿਦਿਆਂ ਉੱਠਦਿਆਂ ਹਰ ਨਾਮ ਧਿਆਵੈ। ਇਹ ਗੁਰੂ ਦੇ ਸਿੱਖ ਦਾ ਫਰਜ਼ ਹੈ, ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ, ਜਿਸਨੂੰ ਦਿਆਲ ਹੋਵੇ ਮੇਰਾ ਸਵਾਮੀ, ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੈ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਹ ਨਾਮ ਜਪਾਵੈ। ਇਹ ਗੁਰਸਿੱਖ ਦੀ ਕਰਨੀ ਹੈ, ਇਹ ਗੁਰਸਿੱਖ ਦਾ ਨਿਤ ਨੇਮ ਹੈ। ਤੇ ਨਿਤ ਨੇਮੀ ਸਨ ਭਾਈ ਗੋਂਦਾ ਜੀ, ਉੱਥੇ ਗਏ, ਜਦੋਂ ਜਾ ਕੇ ਸਿੱਖੀ ਦਾ ਪ੍ਰਚਾਰ ਕਰਦੇ ਨੇ ਗੁਰਾਂ ਦੇ ਹੁਕਮ ਦੇ ਅਨੁਸਾਰ, ਤੇ ਨਾਲੇ ਆਪਣੇ ਨਿਤ ਨੇਮ ਦੇ ਵਿੱਚ ਪੂਰਨ ਤੌਰ ਤੇ ਉਹ ਸਮਾਂ ਜਿਹੜਾ ਬਤੀਤ ਕਰਦੇ ਨੇ। ਅੰਮ੍ਰਿਤ ਵੇਲੇ ਉੱਠਦੇ ਸਨ, ਉੱਠ ਕੇ ਇਸ਼ਨਾਨ ਕਰਦੇ ਸਨ, ਚੌਂਕੜਾ ਲਾਉਂਦੇ ਸਨ, ਨਾਮ ਜਪਦੇ ਸਨ, ਮਨ ਦੇ ਬਾਹਰਲਿਆਂ ਫੁਰਨਿਆਂ ਨੂੰ ਸੰਕੋਚ ਕੇ ਅੰਤਰ ਆਤਮਾ ਦਾ ਉਹ ਰਸ ਮਾਣਦੇ ਰਹਿੰਦੇ ਸਨ। ਇੱਕ ਦਿਨ ਕੀ ਹੋਇਆ ਉਹਨਾਂ ਦੇ ਨਾਲ? ਉਹਨਾਂ ਅੰਦਰ ਮਸਤੀ ਆ ਗਈ, ਨਾਮ ਦਾ ਰੰਗ ਜਿਹੜਾ ਚੜ੍ਹ ਗਿਆ ਤੇ ਬਖਸ਼ਿਸ਼ ਹੋ ਗਈ ਗੁਰਾਂ ਦੀ। ਉੱਥੇ ਬੈਠੇ ਭਾਈ ਗੋਂਦਾ ਜੀ ਨੇ ਸਤਵੇਂ ਪਾਤਸ਼ਾਹ ਹਾਰਾ ਜੀ ਦੇ ਚਰਨ ਫੜ ਲਏ। ਕਿੱਥੇ ਪੰਜਾਬ ਦੇਸ਼ ਦੀ ਧਰਤੀ ਸਾਧ ਸੰਗਤ ਜੀ, ਤੇ ਕਿੱਥੇ ਕਾਬਲ ਕੰਧਾਰ? ਇਹ ਕਿੰਨਾ ਵਖਬਾ ਹੈ ਇਹ ਰਸਤੇ ਦਾ। ਪਰ ਵਾਹ, ਸਿੱਖ ਦੂਰ ਨਹੀਂ ਹੁੰਦਾ ਗੁਰਾਂ ਤੋਂ, ਬਿਲਕੁਲ ਕੋਲ ਹੁੰਦਾ ਹੈ, ਕੋਈ ਐਸੀ ਗੱਲ ਨਹੀਂ। ਉੱਥੇ ਬੈਠੇ ਭਾਈ ਜੀ ਨੇ ਗੁਰਾਂ ਦੇ ਚਰਨ ਫੜ ਛੱਡੇ। ਅੰਮ੍ਰਿਤ ਵੇਲਾ ਹੈ, ਆਸਾ ਦੀ ਵਾਰ ਵੀ ਲੱਗ ਚੁੱਕੀ, ਲੇਕਿਨ ਸਤਿਗੁਰੂ ਜੀ ਅਰਦਾਸ ਹੋਣੀ ਸੀ, ਫਿਰ ਵੀ ਨਹੀਂ ਉੱਠੇ। ਆਸਨ ਤੇ ਸੁਸ਼ੋਭਿਤ ਨੇ, ਤੇ ਪਤਾ ਨਹੀਂ ਕਿਹੜੇ ਰੰਗ ਵਿੱਚ ਰੱਤੇ ਹੋਏ ਸਨ। ਸਾਨੂੰ ਸੰਸਾਰੀ ਜੀਆਂ ਨੂੰ ਕੀ ਪਤਾ ਗੁਰਾਂ ਦੀਆਂ ਖੇਡਾਂ ਦਾ? ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਇੱਕ ਸ਼ਬਦ ਦਾ ਜ਼ਿਕਰ ਕਰਦੇ ਨੇ, ਕਿਰਪਾ ਕਰਦੇ ਨੇ। ਉਹ ਲਿਖਦੇ ਨੇ, ਹਰ ਕੀ ਗਤ ਨਾ ਕੋ ਜਾਣੈ, ਜੋਗੀ ਜਤੀ ਤਪੀ ਪਚ ਹਾਰੇ ਅਰਬੋ ਲੋਕ ਸਿਆਣੇ। ਹਰੀ ਦੀ ਗਤੀ ਭਾਵ ਲੀਲਾ ਨੂੰ ਸਤਿਗੁਰੂ ਦੀ ਨੂੰ ਕੋਈ ਜਾਣ ਨਹੀਂ ਸਕਦਾ। ਕੀ ਜੋਗੀ, ਕੀ ਜਤੀ, ਕੀ ਤਪੀ ਹਟੀ, ਇਹ ਗੁਰਾਂ ਦੀ ਲਖਤਾ ਕਰਦੇ ਕਰਦੇ ਹੌਲੇ ਸ਼ਰਮਿੰਦੇ ਤੇ ਚਿੱਥੇ ਹੋ ਚੁੱਕੇ ਨੇ, ਲੇਕਿਨ ਗੁਰਾਂ ਦੀ ਲਖਤਾ ਇਹਨਾਂ ਕੋਲ ਹੋ ਨਹੀਂ ਸਕੀ। ਸ਼ਿਨਮੈ ਰਾਉ ਰੰਗ ਕੋ ਕਰੇ ਰਾਉ ਰੰਗ ਕਰ ਡਾਰੈ, ਰੀਤੇ ਭਰੇ ਭਰੇ ਸਖਨਾਵੈ, ਯਾਹ ਤੈ ਕੋ ਵਿਵਹਾਰੇ। ਜੇ ਉਹ ਚਾਹਣ ਤੇ ਗਰੀਬ ਨੂੰ ਰਾਜਾ ਬਣਾ ਦਿੰਦੇ ਨੇ ਛਿਨਾ ਪਲਾਂ ਵਿੱਚ, ਜੇ ਚਾਹਣ ਤੇ ਰਾਜੇ ਨੂੰ ਕੰਗਾਲ ਕਰਕੇ ਰੱਖ ਦਿੰਦੇ ਨੇ। ਸ਼ਿਨਮੈ ਰਾਉ ਰੰਗ ਕੋ ਕਰੇ ਰਾਉ ਰੰਗ ਕਰ ਡਾਰੈ, ਰੀਤੇ ਭਰੇ ਭਰੇ ਸਖਨਾਵੈ, ਯਾਹ ਤੈ ਕੋ ਵਿਵਹਾਰੇ। ਆਪਣੀ ਮਾਇਆ ਆਪ ਸਾਰੀ, ਆਪੇ ਦੇਖਣ ਹਾਰਾ, ਨਾਨਾ ਰੂਪ ਧਰੇ ਬੋ ਰੰਗੀ, ਸਭ ਤੇ ਰਹਿ ਨਿਆਰਾ, ਅਗੰਤ ਅਪਾਰ ਅਲੱਖ ਨਿਰੰਜਨ, ਇਹ ਸਾਰੇ ਨਾਂ ਨੇ। ਉਹ ਅਲੱਖ ਹੈ, ਉਹਦੀ ਕੋਈ ਲਖਤਾ ਨਹੀਂ ਕਰ ਸਕਦਾ, ਅਪਾਰ ਉਹਦਾ ਕੋਈ ਪਾਰਾਵਾਰ ਨਹੀਂ ਪਾ ਸਕਦਾ, ਅਲੱਖ ਅਪਾਰ ਨਿਰੰਜਨ ਉਹਦੇ ਤੱਕ ਕੋਈ ਪਹੁੰਚ ਨਹੀਂ ਸਕਦਾ, ਗਿਣਤੀ ਮਿਣਤੀ ਤੋਂ ਬਾਹਰਾ ਹੈ, ਅਗੰਤ ਹੈ, ਅਪਾਰ ਹੈ, ਇਹ ਸਾਰੇ ਗੁਣ ਨੇ ਮੇਰੇ ਸਤਿਗੁਰ ਦੇ ਵਿੱਚ, ਭਾਵ ਉਹਦੇ ਤੱਕ ਕੋਈ ਪਹੁੰਚ ਨਹੀਂ ਸਕਦਾ। ਸਕਲ ਭਰਮ ਤਜ ਨਾਨਕ ਪ੍ਰਾਣੀ ਚਰਨ ਤਾਹੇ ਚਿਤ ਲਾਇਓ, ਸਾਰਿਆਂ ਵਹਿਮਾਂ ਭਰਮਾਂ ਨੂੰ ਛੱਡ ਕੇ ਹੇ ਪ੍ਰਾਣੀ ਮਾਤਰ, ਤੂੰ ਐਸੇ ਗੁਰਾਂ ਦੇ ਚਰਨਾਂ ਦੇ ਨਾਲ ਚਿੱਤ ਨੂੰ ਜੋੜ, ਸਤਿਗੁਰ ਦੇ ਚਰਨਾਂ ਨਾਲ ਤੂੰ ਜੁੜ, ਉਹਨਾਂ ਦੇ ਚਰਨ ਫੜ, ਤੇਰਾ ਪਾਰੋ ਤਾਰਾ ਸੰਸਾਰ ਸਮੁੰਦਰ ਤੋਂ ਹੋ ਜਾਏਗਾ। ਭਾਈ ਗੋਂਦਾ ਜੀ ਆਪਣੇ ਰੰਗ ਵਿੱਚ ਰੱਤਿਆਂ ਨੇ ਗੁਰੂ ਸਤਵੇਂ ਪਾਤਸ਼ਾਹ ਜੀ ਦੇ ਚਰਨ ਫੜ ਛੱਡੇ। ਸਤਿਗੁਰੂ ਉੱਠ ਨਹੀਂ ਰਹੇ, ਇੱਕ ਪਹਿਰ ਬੀਤ ਗਿਆ, ਤਿੰਨ ਘੰਟੇ ਬੀਤ ਗਏ ਨੇ ਸਾਧ ਸੰਗਤ ਜੀ, ਲੇਕਿਨ ਸਤਿਗੁਰੂ ਜੀ ਦਾ ਚੌਂਕੜਾ ਉਸ ਤਰ੍ਹਾਂ ਹੀ ਲੱਗਾ ਹੋਇਆ, ਸਮਾਧੀ ਵਿੱਚ ਸਥਿਤ ਨੇ। ਸਿੱਖ ਹੈਰਾਨ ਨੇ, ਪਰੇਸ਼ਾਨ ਨੇ, ਵੀ ਅੱਜ ਸਤਿਗੁਰਾਂ ਦੀ ਖੇਡ ਕੀ ਹੈ? ਬੜੀ ਅਚਰਜਤਾ ਵਾਲੀ ਹੈ। ਲਾਂਗਰੀ ਸਾਹਿਬਾਨ ਜੀ ਆਏ, ਉਹਨਾਂ ਅਰਜ ਕੀਤੀ, ਕਿਰਪਾ ਕਰੋ ਜੀ, ਪ੍ਰਸ਼ਾਦਾ ਪਾਣੀ ਤਿਆਰ ਹੈ, ਆਪ ਜੀ ਛਕੋ। ਲੇਕਿਨ ਸਤਿਗੁਰੂ ਜੀ ਚੁੱਪ ਨੇ। ਦੋ ਪਹਿਰ ਬੀਤ ਗਏ, ਤਿੰਨ, ਇਧਰੋਂ ਦਿਨ ਡੁੱਬਣ ਦੇ ਚਲੇ ਗਿਆ। ਸਿੱਖਾਂ ਨੇ ਆਣ ਕੇ ਫਿਰ ਅਰਜ ਕੀਤੀ, ਕਿਰਪਾ ਕਰੋ ਪਾਤਸ਼ਾਹ, ਅੱਜ ਦੇ ਦਿਨ ਦੀ ਖੇਡ ਕੀ ਹੈ, ਬਖਸ਼ਿਸ਼ ਕਰੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਅਜੇ ਚੁੱਪ ਸਨ, ਉੱਠੇ ਨਹੀਂ। ਉੱਠੇ ਕਦੋਂ ਨੇ? ਜਦੋਂ ਭਾਈ ਗੋਂਦਾ ਜੀ ਨੇ ਉੱਥੇ ਬੈਠਿਆਂ ਨੇ ਸਤਿਗੁਰਾਂ ਦੇ ਚਰਨ ਛੱਡ ਦਿੱਤੇ ਸਨ। ਫਿਰ ਆਸਣ ਨੂੰ ਛੱਡ ਕੇ ਦਿਨ ਡੁੱਬੇ ਵੇਲੇ ਉੱਠੇ ਤੇ ਸਿੱਖਾਂ ਨੇ ਹੱਥ ਜੋੜ ਕੇ ਅਰਜ਼ ਕੀਤੀ, ਪਾਤਸ਼ਾਹ ਕਿਰਪਾ ਕਰੋ, ਅੱਜ ਦੀ ਬਾਬਤ ਤੁਸੀਂ ਚਾਨਣਾ ਪਾਵੋ ਕਿ ਅਸੀਂ ਅਰਜ਼ਾਂ ਕਰ ਰਹੇ ਹਾਂ। ਆਪ ਜੀ ਆਸਣ ਤੇ ਬੈਠੇ ਰਹੇ, ਉੱਠੇ ਨਹੀਂ, ਕੀ ਕਾਰਨ ਹੈ? ਸਤਿਗੁਰੂ ਜੀ ਵਿਰਾਗੀ ਹੋ ਗਏ, ਰੰਗ ਵਿੱਚ ਰੱਤੇ ਗਏ। ਕਹਿੰਦੇ ਨੇ, ਸਿੱਖੋ, ਅੱਜ ਦੇ ਮੇਰੇ ਬੈਠਣ ਦੀ ਬਾਬਤ ਭਾਈ ਗੋਂਦਾ ਜੀ ਜਿਹੜੇ ਕਾਬਲ ਕੰਧਾਰ ਮੇਰੇ ਵੱਲੋਂ ਭੇਜੇ ਹੋਏ ਨੇ, ਉਹ ਹੀ ਆਉਣਗੇ। ਜਦੋਂ ਉਹ ਆਣ ਕੇ ਦੱਸਣਗੇ ਮੈਂ ਇੰਨਾ ਚਿਰ ਕਿਉਂ ਬੈਠਾ ਰਿਹਾ। ਸਿੱਖਾਂ ਨੇ ਉਹ ਹੁਕਮ ਸੁਣਿਆ ਸਤਿਗੁਰਾਂ ਦਾ ਵੀ ਜਦੋਂ ਭਾਈ ਜੀ ਆਉਣਗੇ ਤੇ ਅਸੀਂ ਉਹਨਾਂ ਕੋਲ ਪੁੱਛਾਂਗੇ। ਜਦੋਂ ਭਾਈ ਗੋਂਦਾ ਜੀ ਆਏ ਕਾਬਲ ਕੰਧਾਰ ਤੋਂ ਕੀਰਤਪੁਰ ਪਹੁੰਚੇ, ਉਹਨੇ ਆਣ ਕੇ ਸਤਿਗੁਰਾਂ ਦਾ ਦਰਸ਼ਨ ਕੀਤਾ, ਨਤਮਸਤਕ ਹੋਏ ਭਾਈ ਗੋਂਦਾ ਜੀ ਤੇ ਸਾਰਿਆਂ ਸਿੱਖਾਂ ਨੇ ਬਾਅਦ ਵਿੱਚ ਭਾਈ ਜੀ ਦੇ ਕੋਲੋਂ ਸਾਰਾ ਇਹ ਕਾਰਨ ਪੁੱਛਿਆ ਕਿ ਫਲਾਣੇ ਦਿਨ ਸਤਿਗੁਰੂ ਜੀ ਸਾਰੀ ਦਿਹਾੜੀ ਬੈਠੇ ਰਹੇ ਸਨ ਤੇ ਉੱਠੇ ਨਹੀਂ ਸਨ, ਜਦੋਂ ਦਿਨ ਡੁੱਬਿਆ ਉਦੋਂ ਉੱਠੇ ਸਨ, ਉਦੋਂ ਇਹਨਾਂ ਦੇ ਬੈਠਣ ਦਾ ਕਾਰਨ ਕੀ ਸੀ? ਤਾਂ ਭਾਈ ਗੋਂਦਾ ਜੀ ਨੇ ਸਾਰੀ ਜਿਹੜੀ ਸਾਖੀ ਸੀ ਨਾ ਸੁਣਾ ਦਿੱਤੀ ਵੀ ਇਸੇ ਤਰ੍ਹਾਂ ਚਰਨ ਤੇ ਸਤਿਗੁਰਾਂ ਦੇ ਮੈਂ ਫੜ ਛੱਡੇ ਸਨ ਤੇ ਸਤਿਗੁਰ ਉੱਠਦੇ ਕਿਵੇਂ? ਤੇ ਸਾਰੀਆਂ ਸੰਗਤਾਂ ਹੈਰਾਨ ਹੋ ਗਈਆਂ। ਇਹ ਸਤਿਗੁਰ ਦੇ ਚੋਜ ਨਿਆਰੇ ਨੇ, ਭਾਵੇਂ ਲੱਖਾਂ ਅਮਰੀਕਾ ਦੇ ਉੱਡਣ ਰਾਕਟ ਫੁਰਨੇ ਨਾਲੋਂ ਵੀ ਤੇਜ਼ ਰਫ਼ਤਾਰ ਹੋਵੇ, ਪਰਲੋ ਤੀਕ ਵੀ ਉੱਡਦੇ ਰਹਿਣ, ਭਾਵੇਂ ਸਾਇੰਸਦਾਨਾਂ ਦੀ ਮਗਰ ਭਰਮਾਰ ਹੋਵੇ, ਮੇਰੇ ਸਤਿਗੁਰਾਂ ਆਪ ਦੀ ਖੋਜ ਅੰਦਰ ਸੇਵਾਦਾਰ ਬਣ ਲੱਗਾ ਸੰਸਾਰ ਹੋਵੇ, ਤੂੰ ਬੇਅੰਤ ਹੈ, ਤੇਰੀਆਂ ਕੁਦਰਤਾਂ ਚੋਂ ਇੱਕ ਰਾਈ ਦਾ ਨਾ ਸ਼ੁਮਾਰ ਹੋਵੇ, ਕਿਉਂਕਿ ਬੇਅੰਤ ਕਰੋਂ ਬੇਅੰਤ ਨੇ ਵੇਖੇ, ਬੇਅੰਤ ਝੋਲੀਆਂ ਭਰ ਦੇ। ਜਿਸ ਸਤਿਗੁਰ ਦਾ ਅੰਤ ਅਥਾਹ ਨਹੀਂ ਪਾਇਆ ਜਾਂਦਾ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾ ਵਾਰ, ਅੰਤ ਕਾਰਨ ਕੇਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਏ। ਉਹ ਅਥਾਹ ਹੈ, ਬੇਅੰਤ ਹੈ, ਉਹਦਾ ਕਿਸੇ ਅੰਤ ਨਹੀਂ ਅਜੇ ਤੱਕ ਪਾਇਆ। ਸੋ ਇਸ ਕਰਕੇ ਇਹ ਸਤਿਗੁਰੂ ਦੀ ਖੇਡ ਬੜੀ ਨਿਆਰੀ, ਜਿਨ੍ਹਾਂ ਨੇ ਪ੍ਰੀਤ ਰੱਖੀ ਗੁਰੂ ਚਰਨਾਂ ਦੇ ਨਾਲ ਉਹਨਾਂ ਨੇ ਆਪਣੇ ਸਤਿਗੁਰੂ ਨੂੰ ਪਾ ਲਿਆ। ਅਗਲੀ ਗੱਲ ਹੈ ਪ੍ਰਤੀਤ ਦੀ, ਸਾਧ ਸੰਗਤ ਜੀ, ਜਿਨ੍ਹਾਂ ਗੁਰੂ ਸਿੱਖਾਂ ਨੂੰ ਸਤਿਗੁਰਾਂ ਦੇ ਬਚਨਾਂ ਦੀ ਪ੍ਰਤੀਤ ਆ ਗਈ। ਲੇਕਿਨ ਗੁਰਬਾਣੀ ਚ ਗੁਰੂ ਜੀ ਕਿਰਪਾ ਕਰਦੇ ਨੇ, ਸਤਿਗੁਰ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਲਾਗੋ ਭਾਓ। ਸਤਿਗੁਰ ਦੇ ਬਚਨਾਂ ਦੀ ਜੇ ਪ੍ਰਤੀਤ ਨਹੀਂ ਨਾ ਆ ਸਕੀ, ਉਹਦੇ ਸ਼ਬਦ ਨਾਲ ਉਪਦੇਸ਼ ਨਾਲ ਪ੍ਰੇਮ ਨਹੀਂ ਤੂੰ ਕਰ ਸਕਿਆ, ਉਸ ਨੂੰ ਸੁੱਖ ਨਾ ਉਪਜੈ, ਭਾਵੇਂ ਸੌ ਗੇੜਾ ਆਵੋ ਜਾਓ, ਉਹ ਆਉਂਦਾ ਰਹੇਗਾ, ਜਾਂਦਾ ਰਹੇਗਾ, ਜਨਮ ਲੈਂਦਾ ਰਹੇਗਾ, ਮਰਦਾ ਰਹੇਗਾ, ਸੁੱਖ ਦੀ ਪ੍ਰਾਪਤੀ ਨਹੀਂ ਕਰ ਸਕੇਗਾ। ਦੂਜੇ ਪਾਸੇ ਗੁਰੂ ਜੀ ਕਿਰਪਾ ਕਰਦੇ ਨੇ, ਜਾ ਕੈ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੇ ਹਰ ਪ੍ਰਭ ਚੀਤ। ਜਿਨ੍ਹਾਂ ਦੇ ਅੰਦਰ ਗੁਰੂ ਦੇ ਸਿੱਖਾਂ ਦੇ ਅੰਦਰ ਗੁਰਾਂ ਦੇ ਬਚਨਾਂ ਦੇ ਪ੍ਰਥਾਏ ਪ੍ਰਤੀਤ ਹੈ, ਉਹਨਾਂ ਨੂੰ ਅੱਠੇ ਪੈਰ ਹੀ ਹਰੀ ਚਿੱਤ ਵਿੱਚ ਰਹਿੰਦਾ, ਕਦੀ ਪਰਮੇਸ਼ਰ ਉਹਨਾਂ ਦੇ ਅੰਦਰੋਂ ਬਾਹਰ ਨਿਕਲਦਾ ਹੀ ਨਹੀਂ। ਜਿਵੇਂ ਪੋਹ ਦੇ ਮਹੀਨੇ ਦੀ ਪੰਕਤੀ ਪਹਿਲੀ ਹੈ ਕਿ ਪੋਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰ ਨਾ। ਜਿਨ੍ਹਾਂ ਦੇ ਗਲੇ ਵਿੱਚ ਰੱਬ ਹੈ, ਭਾਵ ਉਹਨਾਂ ਨੂੰ ਇਹ ਠੰਡ ਪੋਹ ਨਹੀਂ ਸਕਦੀ, ਉਹ ਅੰਮ੍ਰਿਤ ਵੇਲੇ ਉੱਠਦੇ ਨੇ, ਉੱਠ ਕੇ ਇਸ਼ਨਾਨ ਕਰਨ ਤੋਂ ਗੁਰੇਜ਼ ਨਹੀਂ ਕਰਦੇ, ਫਿਰ ਨਾਮ ਜਪਦੇ ਨੇ, ਗੁਰਾਂ ਦੇ ਪਾਏ ਹੋਏ ਪੂਰਨਾਂ ਤੇ ਚੱਲ ਕੇ ਆਪਣੇ ਸਾਰੇ ਜੀਵਨ ਨੂੰ ਬਸਰ ਕਰਦੇ ਰਹਿੰਦੇ ਨੇ। ਅਰਜ਼ ਹੈ ਪ੍ਰਤੀਤ ਦੀ ਕਿ ਜਿਨ੍ਹਾਂ ਨੂੰ ਪ੍ਰਤੀਤ ਆ ਗਈ, ਉਹਨਾਂ ਦਾ ਸੰਸਾਰ ਸਮੁੰਦਰ ਤੋਂ ਬੇੜਾ ਜਿਹੜਾ ਸਾਧ ਸੰਗਤ ਜੀ ਪਾਰ ਹੋ ਗਿਆ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਚਾਰ ਉਦਾਸੀਆਂ ਕੀਤੀਆਂ ਨੇ, ਆਪ ਜੀ ਨੂੰ ਪਤਾ ਹੈ, ਚੜ੍ਹਦੀ ਦਿਸ਼ਾ ਦੀ, ਫਿਰ ਦੱਖਣ ਦਿਸ਼ਾ ਦੀ, ਫਿਰ ਉੱਤਰ ਦਿਸ਼ਾ ਦੀ, ਫਿਰ ਪੱਛਮ ਦਿਸ਼ਾ ਦੀ। ਇਹ ਉਦਾਸੀਆਂ ਇਹਨਾਂ ਦੀਆਂ 24 ਸਾਲਾਂ ਦੀਆਂ ਹੋਈਆਂ ਨੇ। ਚੜ੍ਹਦੀ ਦਿਸ਼ਾ ਦੀ ਉਦਾਸੀ ਹੈ ਢਾਕੇ ਬੰਗਾਲ ਦੀ, 4 ਸਾਲਾਂ ਦੀ, ਅਤੇ ਫਿਰ ਦੱਖਣ ਦਿਸ਼ਾ ਦੀ ਹੋਈ ਹੈ, ਇਹ ਵੀ 4 ਸਾਲਾਂ ਦੀ, ਲੰਕਾ ਤੱਕ। ਉੱਤਰ ਦਿਸ਼ਾ ਦੀ ਹੋਈ ਹੈ 5 ਸਾਲਾਂ ਤੱਕ, ਇਹ 5 ਸਾਲਾਂ ਤੱਕ ਸਮੇਰ ਪਰਬਤ ਤੱਕ, ਅਤੇ ਜਿਹੜੀ ਪੱਛਮ ਦੀ ਮੱਕੇ ਮਦੀਨੇ ਦੀ ਹੋਈ ਹੈ, ਇਹ 11 ਸਾਲਾਂ ਦੀ ਉਦਾਸੀ ਗੁਰਾਂ ਨੇ ਕੀਤੀ ਹੈ। ਭਾਵ ਇਹ ਸਾਰਾ ਜਿਹੜਾ ਜੋੜ ਹੈ ਨਾ, ਇਹ 24 ਦਾ ਹੋ ਜਾਂਦਾ ਹੈ। 24 ਸਾਲ ਗੁਰੂ ਨਾਨਕ ਦੇਵ ਜੀ ਨੇ ਉਦਾਸੀ ਧਾਰਨ ਕੀਤੀ ਰੱਖੀ। ਔਰ ਉਦਾਸੀ ਦਾ ਮਤਲਬ ਕੀ ਹੈ ਕਿ ਸੰਸਾਰ ਇੱਕ ਦੁੱਖਾਂ ਦਾ ਘਰ ਹੈ, ਬਿਨਾਂ ਵਿਚਾਰ ਤੋਂ ਤਰਿਆ ਨਹੀਂ ਜਾਣ ਵਾਲਾ। ਜੇ ਅੰਦਰ ਵਿਚਾਰ ਹੈ, ਜੇ ਅੰਦਰ ਗਿਆਨ ਹੈ, ਤੇ ਸੰਸਾਰ ਤਰਨਾ ਸਾਨੂੰ ਸੌਖਾ ਹੋ ਜਾਏਗਾ। ਜੇ ਗਿਆਨ ਨਹੀਂ, ਵਿਚਾਰ ਨਹੀਂ, ਵਿਵੇਕ ਬੁੱਧ ਨਹੀਂ, ਇਹਨੂੰ ਤਰਨਾ ਸਾਡੇ ਵਾਸਤੇ ਬੜਾ ਔਖਾ ਹੋ ਜਾਏਗਾ। ਜਿਸ ਦੀ ਬਾਬਤ ਕਬੀਰ ਜੀ ਨੇ ਲਿਖਿਆ ਹੈ ਕਿ ਹਾੜ ਜਰੈ ਜੋ ਲਾਕਰੀ, ਕੇਸ ਜਰੈ ਜੋ ਘਾਸ, ਇਹ ਜਗ ਜਲਤਾ ਦੇਖ ਕੇ ਭਇਓ ਕਬੀਰ ਉਦਾਸ। ਇਹ ਦੁਨੀਆਂ ਦੇ ਲੋਕੋ, ਉਦਾਸੀ ਮੈਂ ਇਸੇ ਕਰਕੇ ਧਾਰਨ ਕੀਤੀ ਹੈ। ਇਹ ਸੰਸਾਰ ਨਾਸਵੰਤ ਹੈ, ਸਦਾ ਇੱਥੇ ਕਿਸੇ ਰਹਿਣਾ ਨਹੀਂ। ਸੋ ਰਹੇਗਾ ਉਹ ਨਾਮ ਰਹਿਓ, ਸਾਧੂ ਰਹਿਓ, ਰਹਿਓ ਗੁਰੂ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ ਕਿਣ ਜਪਿਓ ਗੁਰਮੰਤਰ। ਤੂੰ ਫਿਰ ਕਿਉਂ ਨਹੀਂ ਗੁਰੂ ਮੰਤਰ ਜਪਦਾ? ਜੇ ਤੂੰ ਆਪਣਾ ਨਾਮ ਰੱਖਣਾ ਚਾਹੁੰਦਾ ਹੈ ਨਾ, ਤੇ ਤੂੰ ਉਹਦਾ ਨਾਮ ਜਪ। ਜੋ ਪੀਰ ਫਕੀਰ ਗੁਰੂ ਪੀਰ ਔਲੀਏ ਰਹਿੰਦੇ ਨੇ, ਉਹ ਨਾਮ ਦੇ ਸਦਕਾ ਰਹਿੰਦੇ ਨੇ। ਉਹਨਾਂ ਦੀਆਂ ਕਮਾਈਆਂ ਹੋਈਆਂ ਹੁੰਦੀਆਂ ਨੇ, ਉਹ ਪੈੜਾਂ ਤੇ ਰਸਤੇ ਬਣਾ ਜਾਂਦੇ ਨੇ ਸੰਸਾਰੀ ਜੀਆਂ ਵਾਸਤੇ ਕਿ ਦੁਨੀਆਂ ਦੇ ਲੋਕੋ, ਅਸੀਂ ਰਸਤੇ ਬਣਾ ਚੱਲੇ ਹਾਂ, ਉੱਤੇ ਚੱਲਣ ਦਾ ਤੁਸੀਂ ਆਪ ਯਤਨ ਕਰ ਲਓ ਜੇ ਕਰ ਸਕਦੇ ਹੋ। ਤੇ ਖੈਰ, ਚਾਰ ਉਦਾਸੀਆਂ ਕੀਤੀਆਂ। ਜਦੋਂ ਗੁਰੂ ਨਾਨਕ ਦੇਵ ਜੀ ਮੁੜ ਵਤਨਾਂ ਨੂੰ ਆਏ, ਪੰਜਾਬ ਦੇਸ਼ ਦੀ ਧਰਤੀ ਦੇ ਵਿੱਚ ਚੰਦਰਭਾਨ ਦਾ ਖੂਹ ਸੀ। ਉਹ ਚੰਦਰਭਾਨ ਜੀ ਕੌਣ ਸਨ? ਭਾਈ ਬਾਲਾ ਜੀ ਦੇ ਪਿਤਾ ਜੀ ਸਨ। ਉਹ ਬਾਲਾ ਜੀ ਦੇ ਪਿਤਾ ਜੀ ਦਾ ਖੂਹ ਸੀ। ਉੱਥੇ ਤਿੰਨੇ ਜਾਣੇ ਆਣ ਕੇ ਬੈਠ ਗਏ। ਜਿਸ ਵੇਲੇ ਬੈਠੇ ਤੇ ਭਾਈ ਮਰਦਾਨਾ ਜੀ ਨੇ ਅਰਜ਼ ਕੀਤੀ, ਪਾਤਸ਼ਾਹ ਜੇ ਆਪ ਜੀ ਦਾ ਹੁਕਮ ਹੋਵੇ ਤੇ ਮੈਂ ਆਪਣੇ ਬਾਗ ਪਰਿਵਾਰ ਨੂੰ ਜਾ ਕੇ ਮਿਲਿਆ ਵਾਂ। ਬੜੇ ਸਾਲ ਤੁਹਾਡੇ ਨਾਲ ਬਾਹਰ ਬਤੀਤ ਕਰ ਛੱਡੇ ਨੇ, ਆਪ ਜੀ ਨੂੰ ਬੇਨਤੀ ਹੈ ਕੋਈ? ਤੁਸੀਂ ਤੇ ਪੀਕੇ ਨਾਮ ਪਿਆਲੇ ਹਰਦਮ ਰਹਿੰਦੇ ਖੀਵੇ, ਮਰਦਾਨੇ ਦੀ ਖਬਰ ਨਾ ਕੋਈ ਮਰੇ ਤੇ ਭਾਵੇਂ ਜੀਵੇ, ਘਰੋਂ ਕੱਢ ਮੈਨੂੰ ਬਣਾ ਵਿੱਚ ਘਾਰ ਸੁੱਟਿਆ, ਬਾਬਾ ਭੁੱਖ ਚੰਦਰੀ ਨੇ ਮੈਨੂੰ ਮਾਰ ਸੁੱਟਿਆ। ਇਹਦੇ ਸਵਾਲ ਸਨ ਥਾਂ ਥਾਂ ਤੇ, ਲੇਕਿਨ ਇਹਦੇ ਸਵਾਲਾਂ ਨੂੰ ਪੂਰਿਆਂ ਕੀਤਾ ਗੁਰੂ ਨਾਨਕ ਦੇਵ ਨੇ। ਇੱਕ ਥਾਂ ਅਜਿਹਾ ਆਇਆ, ਉਹ ਫਲਾਂ ਫਰੂਟਾਂ ਵਾਲੀ ਜਗ੍ਹਾ ਸੀ, ਉਹ ਜਗ੍ਹਾ ਨੂੰ ਛੱਡ ਕੇ ਕੱਲਰ ਧਰਤੀ ਵਿੱਚ ਆਣ ਕੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਬੈਠਣਾ ਹੋ ਗਿਆ, ਕਿਉਂਕਿ ਉਹ ਜਗ੍ਹਾ ਭਾਗਾਂ ਵਾਲੀ ਹੋ ਜਾਂਦੀ ਹੈ। ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ, ਗੁਰਸਿੱਖੀ ਸੋ ਥਾਨ ਭਾਲਿਆ, ਲੈ ਧੂੜ ਮੁੱਖ ਲਾਵਾ, ਗੁਰਸਿੱਖਾਂ ਕੀ ਘਾਲ ਥਾਏ ਪਈ, ਜਿਨ ਹਰ ਨਾਮ ਧਿਆਵਾ, ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ। ਦੂਜੇ ਪਾਸੇ ਗੁਰੂ ਜੀ ਕਿਰਪਾ ਕਰਦੇ ਨੇ, ਸਾ ਧਰਤੀ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਸੇ ਜੰਤ ਪੈ ਹਰਿਆਵਲੇ, ਜਿੰਨੀ ਮੇਰਾ ਸਤਿਗੁਰ ਦੇਖਿਆ ਜਾਏ। ਉਹ ਭਾਗਾਂ ਵਾਲੇ ਜੀ, ਭਾਵ ਉਸ ਜਗ੍ਹਾ ਨੂੰ ਚਾਰ ਚੰਨ ਲੱਗ ਜਾਂਦੇ ਨੇ, ਜਿੱਥੇ ਬਾਬਾ ਪੈਰ ਧਰੈ, ਪੂਜਾ ਆਸਨ ਥਾਪਨ ਸੋਆ। ਜਿੱਥੇ ਵੀ ਸਤਿਗੁਰੂ ਦੀ ਚਰਨ ਰੱਖਦੇ ਸਨ, ਉਹ ਜਗ੍ਹਾ ਪੂਜਾ ਪ੍ਰਤਿਸ਼ਠਾ ਵਾਲੀ ਹੋ ਜਾਂਦੀ ਸੀ, ਉਹ ਜਗ੍ਹਾ ਦੇ ਆਸਨ ਵਿਛਣੇ ਸ਼ੁਰੂ ਹੋ ਜਾਂਦੇ ਸਨ, ਉਹ ਥਾਂ ਥਾਪਿਆ ਜਾਂਦਾ ਸੀ ਕਿ ਇੱਥੇ ਇਹ ਗੁਰੂ ਨਾਨਕ ਨੇ ਚਰਨ ਪਾਏ ਨੇ, ਕਿਉਂਕਿ ਜਿੱਥੇ ਵੀ ਮੇਰੇ ਸਤਿਗੁਰ ਦੇ ਚਰਨ ਪੈ ਜਾਣ, ਉਹ ਥਾਂ ਜਿਹੜਾ ਭਾਗਾਂ ਵਾਲਾ ਹੋ ਜਾਂਦਾ। ਉਹ ਹਰਿਆਉਲ ਵਾਲੀ ਜਗ੍ਹਾ ਨੂੰ, ਬਾਗਾਂ ਬਗੀਚਿਆਂ ਦੀ ਜਗ੍ਹਾ ਨੂੰ ਛੱਡ ਕੇ ਗੁਰੂ ਨਾਨਕ ਦੇਵ ਪਾਤਸ਼ਾਹ ਕੱਲਰ ਧਰਤੀ ਦੇ ਵਿੱਚ ਆਣ ਕੇ ਬਹਿ ਗਏ। ਮਰਦਾਨੇ ਨੇ ਸਵਾਲ ਰੱਖਿਆ, ਪਾਤਸ਼ਾਹ ਪਿੱਛੇ ਬੜੀ ਸੋਹਣੀ ਜਗ੍ਹਾ ਸੀ ਫਲਾਂ ਫਰੂਟਾਂ ਵਾਲੀ, ਉਹ ਜਗ੍ਹਾ ਨੂੰ ਛੱਡ ਕੇ ਤੁਸੀਂ ਇੱਥੇ ਆਣ ਕੇ ਰੇਤ ਵਿੱਚ ਬਹਿ ਗਏ ਹੋ, ਇੱਥੇ ਸਾਨੂੰ ਕੀ ਮਿਲਣਾ ਹੈ? ਮੈਨੂੰ ਤੇ ਪਿਆਸ ਲੱਗੀ ਏ, ਮੈਨੂੰ ਤੇ ਭੁੱਖ ਲੱਗੀ ਏ, ਕਿਰਪਾ ਕਰੋ, ਦੂਰ ਕਰੋ ਮੇਰੀ ਭੁੱਖ ਤੇ ਪਿਆਸ। ਗੁਰੂ ਨਾਨਕ ਦੇਵ ਜੀ ਆਂਦੇ ਨੇ, ਤੂੰ ਇਹ ਰੜਾ ਮੈਦਾਨ ਨਾ ਸਮਝ ਜਿੱਥੇ ਮੈਂ ਬੈਠਾ ਵਾਂ, ਇੱਥੇ ਚਾਰੇ ਦੇ ਚਾਰੇ ਪਦਾਰਥ ਨੇ, ਤੂੰ ਚਾਹੁੰਦਾ ਕੀ ਏ, ਖਾਣਾ ਕੀ ਚਾਹੁੰਦਾ, ਪੀਣਾ ਕੀ ਚਾਹੁੰਦਾ ਹੈ? ਕਹਿੰਦਾ ਮੈਂ ਕਈ ਤਰ੍ਹਾਂ ਦੀਆਂ ਮਠਿਆਈਆਂ ਛਕਾਂ, ਅੰਬ ਤੇ ਅਨਾਰ ਛਕਾਂ, ਫਲ ਐਸੇ ਛਕਾਂ ਤੇ ਠੰਡਾ ਜਲ ਛਕਾਂ, ਕਰ ਦਿਓ ਕਿਰਪਾ, ਫਿਰ ਮੇਰੀ ਤ੍ਰਿਪਤੀ ਕਰ ਦਿਓ। ਉਹ ਬੇਰੀ ਦਾ ਦਰਖਤ ਸੀ, ਬੇਰੀ ਦੇ ਥੱਲੇ ਗੁਰੂ ਸਾਹਿਬਾਨ ਸੋਭਾ ਪਾ ਰਹੇ ਸਨ, ਬੇਰੀ ਹੇਠ ਬੈਠੇ ਗੁਰੂ, ਬੇਰੀ ਵੀ ਨਿਹਾਲ ਹੋਈ, ਰੀਠੇ ਵੱਲ ਡਿੱਠਾ ਰੀਠਾ ਮਿੱਠਾ ਹੋਏ ਜਾਮ ਦਾ, ਅੱਕਾਂ ਦੀਆਂ ਖੱਖੜੀਆਂ ਵੀ ਵੇਖ ਕੇ ਨਿਹਾਲ ਹੋਈਆਂ, ਅੰਬ ਤੇ ਅਨਾਰ ਮਰਦਾਨਾ ਤੋੜ ਖਾਮ ਦਾ, ਕਿੱਕਰਾਂ ਨੂੰ ਲਾਈ ਮਠਿਆਈ ਮੇਰੇ ਸਤਿਗੁਰਾਂ ਨੇ, ਖਾਰਾ ਜਲ ਚਰਨ ਛੋਹ ਮਿੱਠਾ ਹੋਏ ਜਾਮ ਦਾ, ਉਹ ਪਸ਼ੂ ਪੰਛੀ ਰਾਕਸ਼ ਵੀ ਤਾਰੇ ਮੇਰੇ ਸਤਿਗੁਰਾਂ ਨੇ, ਬੰਦਾ ਕਿਉਂ ਨਾ ਤਰੇ ਜੋ ਸ਼ਰਨ ਤੇਰੀ ਆਮ ਦਾ, ਪਸ਼ੂ ਪ੍ਰੇਤ ਮੁਗਧ ਕੋ ਤਾਰੇ, ਪਾਹਨ ਪਾਰ ਉਤਾਰੇ। ਮੇਰੇ ਗੁਰਾਂ ਦੀ ਡੈਫੀਨੇਸ਼ਨ ਨਿਸ਼ਾਨੀ ਹੈ, ਵਿਸ਼ੇਸ਼ਤਾ ਵੱਖਰਾਪਨ ਹੈ, ਪਸ਼ੂਆਂ ਤੇ ਪ੍ਰੇਤਾਂ ਨੂੰ ਤੇ ਪੱਥਰਾਂ ਨੂੰ ਵੀ ਪਾਰ ਕਰ ਦੇਣ ਵਾਲਾ ਹੈ ਮੇਰਾ ਸਤਿਗੁਰ ਸਾਧ ਸਿੰਘ ਜੀ, ਕਿਉਂਕਿ ਬਲਿਹਾਰੀ ਗੁਰੇ ਆਪਣੇ ਕਿਉਂ, ਦਿਓ ਹਾੜੀ ਸਦਵਾਰ, ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ ਵਾਰ। ਜਿਨ੍ਹਾਂ ਨੇ ਮਨੁੱਖਾਂ ਤੋਂ ਦੇਵ ਤੇ ਬਣਾ ਦਿੱਤੇ ਤੇ ਬਣਾਉਣ ਵੇਲੇ ਰਤੀ ਵਾਰ ਉਹਨਾਂ ਦੇਰ ਨਹੀਂ ਲਾਈ, ਐਸੇ ਸਤਿਗੁਰੂ ਤੋਂ ਸਦਾ ਵਾਸਤੇ ਬਲਿਹਾਰ ਜਾਈਏ, ਇੱਕ ਵਾਰ ਨਹੀਂ ਦੋ ਵਾਰ ਨਹੀਂ, ਸਦਾ ਹੀ ਬਲਿਹਾਰੇ ਜਾਂਦੇ ਰਹੀਏ। ਸੋ ਇਸ ਕਰਕੇ ਸਤਿਗੁਰਾਂ ਨੇ ਕਿਰਪਾ ਕੀਤੀ, ਮਰਦਾਨੇ ਦੀ ਉੱਥੇ ਤ੍ਰਿਪਤੀ ਹੋਈ, ਠੰਡਾ ਉਹਨੇ ਜਲ ਛਕਿਆ, ਅੰਬ ਅਨਾਰ ਐਸੇ ਫਰੂਟ ਉਹਨੇ ਛਕੇ, ਹੋਰ ਮਠਿਆਈਆਂ ਕਈ ਤਰ੍ਹਾਂ ਦੀਆਂ ਛਕਣੀਆਂ ਕੀਤੀਆਂ। ਸੋ ਇਸ ਕਰਕੇ ਇੱਦਾਂ ਦੇ ਸਵਾਲ ਥਾਂ ਥਾਂ 'ਤੇ ਕਰਦਾ ਸੀ। ਅਤੇ ਭਾਈ ਮਰਦਾਨਾ ਜੀ ਜਦੋਂ ਆਪਣੇ ਪਿੰਡ ਦੇ ਕੋਲ ਆਏ, ਨਨਕਾਣਾ ਸਾਹਿਬ ਦੇ ਕੋਲ, ਤੇ ਚੰਦਰ ਭਾਨ ਦੇ ਖੂਹ ਤੇ ਡੇਰਾ ਲਾਇਆ ਹੋਇਆ। ਉਹਦਾ ਸਵਾਲ ਸੀ, ਸੱਚਿਆ ਪਾਤਸ਼ਾਹ ਅਗਰ ਜੇ ਆਪ ਜੀ ਹੁਕਮ ਕਰੋ ਤੇ ਮੈਂ ਘਰ ਚਲੇ ਜਾਵਾਂ, ਆਪਣੇ ਬਾਗ ਪਰਿਵਾਰ ਨੂੰ ਮਿਲਿਆ ਵਾਂ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੂਰ ਅੰਦੇਸ਼ੀ, ਕਿਉਂਕਿ ਸ੍ਰੀ ਕਰਤਾਰ ਮਹਾਂ ਦੁਖਟਾਰ ਸਰੂਪ ਉਦਾਰ ਧਰਾ ਗੁਰੂ ਨਾਨਕ, ਪੂਰਨ ਪਾਕ ਵਿਪਾਕ ਮਟਾਏ ਸੋ ਬਾਗ ਭਗਤ ਕੀਏ ਮੁਖ ਭਾਨਕ, ਲੋਕ ਸਰਾਨੀ ਆਵਾਸ ਮਦਾਨੀ ਪ੍ਰਾਣੀ ਤ੍ਰਾਏ ਅਦੇਵ ਭਿਆਨਕ, ਧੰਨ ਗੁਰੂ ਅਗ ਖੰਡਨ ਖੰਡ ਜਗ ਬਿਖੈ ਜਸ ਚੰਡ ਸੋ ਨਾਨਕ। ਉਹਨਾਂ ਦਾ ਜਸ ਚੰਦਰਮਾ ਦੀ ਚਿੱਟੀ ਚਰਨੀ ਵਾਂਗ ਸਾਰੇ ਸੰਸਾਰ ਭਰ ਵਿੱਚ ਫੈਲਣਾ ਹੋ ਰਿਹਾ। ਉਹ ਜੁਗਤ ਜਿਹੜੀ ਏ, ਉਹ ਜਿਹੜੀ ਜੋਤ ਹੈ, ਉਹ ਚੱਲਦੀ ਆ ਰਹੀ ਹੁਣ ਤੱਕ, ਕਿਉਂਕਿ ਜੋਤ ਉਹ ਆ ਜੁਗਤ ਸਾਏ ਸਹਿਕਾਇਆ ਫਿਰ ਪਲਟੀਏ। ਜਿਹੜੇ ਧੁਰ ਦਰਗਾਹ ਤੋਂ ਹੀ ਗੁਰੂ ਬਣ ਕੇ ਆਏ ਨੇ, ਜਿਨ ਕੋ ਸਤਿਗੁਰ ਥਾਪਿਆ ਤਿੰਨ ਮੇਟ ਨਾ ਸਕਾ ਕੋਏ, ਕਿਉਂ ਉਹਨਾਂ ਅੰਦਰ ਨਾਮ ਨਿਧਾਨ ਹੈ ਨਾਮੋ ਪ੍ਰਗਟ ਹੋਏ। ਉਹ ਗੁਰੂ ਸਾਹਿਬਾਨਾਂ ਦੇ ਅੰਦਰ ਨਾਮ ਦਾ ਖਜ਼ਾਨਾ ਹੈ, ਨਾਮ ਦੇ ਖਜ਼ਾਨੇ ਦੇ ਅਨੁਸਾਰ ਉਹਨਾਂ ਦਾ ਪ੍ਰਗਟਾਵਾ ਹੁੰਦਾ ਸੰਸਾਰ ਭਰ ਦੇ ਵਿੱਚ। ਖੈਰ ਆਂਦਨੇ ਮਰਦਾਨਾ ਜੀ ਕਿ ਮੈਂ ਮਿਲਿਆ ਵਾਂ ਪਾਤਸ਼ਾਹ। ਸਤਿਗੁਰ ਕਹਿੰਦੇ ਨੇ ਮਿਲ ਤੇ ਆ, ਪਰ ਮੋਹ ਮਾਇਆ ਦੇ ਜਾਲ ਚ ਉੱਥੇ ਟਿਕਿਆ ਨਾ ਰਵੀਂ, ਮਿਲ ਗਿਲ ਕੇ ਆ ਜਾਵੀਂ, ਕਿਤੇ ਉੱਥੇ ਤੂੰ ਬਹਿ ਜਾਵੇਂ, ਕਿਉਂਕਿ ਮਾਇਆ ਦਾ ਜਾਲ ਹੈ ਮੋਹ ਦਾ। ਗੁਰੂ ਅਰਜਨ ਦੇਵ ਜੀ ਕਿਰਪਾ ਕਰਦੇ ਨੇ ਕਿ ਪਲਚ ਪਲਚ ਸਗਲੀ ਮੂਈ ਝੂਠਾ ਧੰਦਾ ਮੋਹ। ਇਹ ਮੋਹ ਮਾਇਆ ਦੇ ਜਾਲ ਦੇ ਝੂਠੇ ਧੰਦਿਆਂ ਦੇ ਵਿੱਚ ਸਾਰੀ ਸ੍ਰਿਸ਼ਟੀ ਪਲਚ ਪਲਚ ਕੇ ਫਸ ਫਸ ਕੇ ਮਰ ਰਹੀ ਹੈ। ਇਹਨਾਂ ਨੂੰ ਬਾਂਹ ਤੋਂ ਫੜ ਕੇ ਕੱਢਣ ਵਾਲਾ ਬਿਨਾਂ ਗੁਰਾਂ ਤੋਂ ਸੰਸਾਰ ਚ ਹੋਰ ਨਹੀਂ ਹੈ, ਕਿਉਂਕਿ ਜਿਹੜੇ ਉਹਦੇ ਹੁੰਦੇ ਨੇ ਉਹਨਾਂ ਉੱਤੇ ਕਿਰਪਾ ਕਰ ਦਿੰਦੇ ਨੇ। ਬਾਂਹ ਪਕੜ ਕੱਢ ਲਈ ਨੇ ਆਪਣੇ ਗ੍ਰਹਿ ਅੰਧਕੂਪ ਤੇ ਮਾਇਆ, ਇਹ ਹਨੇਰੇ ਦਾ ਖੂਹ ਸੰਸਾਰ ਮੰਨਿਆ ਗਿਆ। ਕਬੀਰ ਜੀ ਲਿਖਦੇ ਨੇ ਜਗ ਕਾਜਲ ਕੀ ਕੋਠਰੀ ਅੰਧ ਪਰੈ ਤਿਸ ਮਾਹੇ, ਹਉ ਬਲਿਹਾਰੀ ਤਿਸ ਕੋ ਪੈਸ ਜੋ ਨਿਕਸ ਜਾਏ। ਉਹਨਾਂ ਤੋਂ ਬਲਿਹਾਰ ਜਾਈਏ ਜਿਹੜੇ ਗਿਆਨ ਅਵਸਥਾ ਵਿੱਚ ਬਦਲ ਕੇ ਬਦਲਾ ਕੇ ਆਪਣੇ ਆਪ ਨੂੰ ਤੇ ਭਾਵ ਆਪਣਾ ਆਪ ਸੰਭਲ ਜਾਂਦੇ ਨੇ, ਗੁਰਾਂ ਦੇ ਚਰਨਾਂ ਨੂੰ ਫੜ ਲੈਂਦੇ ਨੇ। ਖੈਰ ਮਰਦਾਨਾ ਜੀ ਚਲੇ ਜਾਓ, ਪਰ ਵੇਖਿਆ ਜੋ ਉੱਥੇ ਟਿਕੇ ਨਾ ਰਿਹਾ ਜੇ, ਸਾਡੇ ਕੋਲ ਆ ਜਾਇਆ ਜੇ। ਮਰਦਾਨਾ ਫਿਕਰਾਂ ਚ ਪੈ ਗਿਆ, ਕਿਉਂ ਕਿ ਮੈਂ ਚੱਲਿਆ ਵਾਂ, ਮੈਨੂੰ ਇਹਨਾਂ ਕੁਝ ਦਿੱਤਾ ਨਹੀਂ ਜਾਣ ਵੇਲੇ, ਕਿਉਂਕਿ ਉਹ ਗੱਲ ਅੰਦਰ ਆਈ ਨਹੀਂ ਸੀ ਨਾ, ਉਹ ਆਨੰਦ ਅਜੇ ਬੱਝਾ ਨਹੀਂ ਸੀ, ਤੇ ਮੈਨੂੰ ਇਹਨਾਂ ਕੁਝ ਦਿੱਤਾ ਨਹੀਂ, ਮੈਨੂੰ ਕਿਤੇ ਉਂਝ ਹੀ ਹੋਇਆ। ਲੇਕਿਨ ਸਤਿਗੁਰੂ ਦੀ ਖੇਡ ਦਾ ਕੀ, ਉਸ ਨੂੰ ਪਤਾ ਸੀ। ਉੱਥੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਜ਼ਿਕਰ ਕਰਦੇ ਨੇ, ਕਿਰਪਾ ਕਰਦੇ ਨੇ, ਕਲਮ ਬੰਦ ਇਹਨਾਂ ਪੰਗਤੀਆਂ ਨੂੰ ਕਰਦੇ ਨੇ ਕਿ ਕਹੇ ਮਰਦਾਨਾ ਸੁਣ ਬਚ ਗੁਰ ਕੋ, ਕਿਆ ਲੈ ਕਰ ਜਾਵਾਂ ਮੈਂ ਘਰ ਕੋ। ਜਿਹੜਾ ਗੁਰਾਂ ਨੇ ਬਚਨ ਕੀਤਾ ਕਿ ਜਾ ਭਾਈ ਮਿਲਿਆ, ਤੇ ਉਹ ਕਹਿੰਦਾ ਜੀ ਮੈਂ ਘਰ ਲਿਜਾਵਾਂ ਕੀ, ਕਿਆ ਲੈ ਕਰ ਜਾਵਾਂ ਮੈਂ ਘਰ ਕੋ। ਬਹੁਤ ਬਰਖ ਕਰ ਵਹਿਰ ਬਤਾਏ, ਤੁਹਾਡੇ ਨਾਲ ਕਿੰਨੇ ਸਾਲ ਬਾਹਰ ਬਤੀਤ ਕਰ ਛੱਡੇ ਨੇ। ਸ਼ੂਸ਼ਾ ਅਬ ਕਿਆ ਦੇਵੂ ਜਾਏ, ਮੇਰੇ ਹੱਥ ਸ਼ੂਸ਼ੇ ਨੇ, ਹੱਥ ਖਾਲੀ ਨੇ, ਮੈਂ ਉਹਨਾਂ ਨੂੰ ਲਿਜਾ ਕੇ ਕੀ ਦਿਆਂਗਾ ਦੱਸੋ। ਆਂਦਨੇ ਭਾਈ ਜੀ ਅਜੇ ਤੁਹਾਨੂੰ ਪ੍ਰਤੀਤ ਨਹੀਂ ਜਾਪਦੀ ਬੱਜੀ, ਪ੍ਰਤੀਤ ਤੋਂ ਤੁਸੀਂ ਨਾ ਦੂਰ ਹੀ ਹੋ ਮੈਨੂੰ ਜਾਪਦਾ, ਇੰਨੇ ਸਾਲ ਤੁਸਾਂ ਮੇਰੇ ਨਾਲ ਬਤੀਤ ਕਰ ਛੱਡੇ ਨੇ, ਭਾਈ ਪ੍ਰਤੀਤ ਰੱਖ। ਉਸ ਵੇਲੇ ਫਿਰ ਇੱਕ ਰੋੜਾਂ ਦਾ ਢੇਰ ਸਾਹਮਣੇ ਗੁਰੂ ਸਾਹਿਬਾਨ ਦੇ ਲੱਗਾ ਹੋਇਆ ਸੀ ਸਤਸੰਗ ਜੀ, ਰੋੜਾਂ ਦਾ ਢੇਰ। ਸਤਿਗੁਰਾਂ ਦੀ ਨਿਗਾਹ ਪੈ ਗਈ ਢੇਰ ਵਿੱਚ, ਆਂਦਨੇ ਭਾਈ ਜੀ ਇਹ ਜਿਹੜਾ ਰੋੜਾਂ ਦਾ ਢੇਰ ਹੈ ਨਾ, ਇਸ ਢੇਰ ਦੇ ਵਿੱਚੋਂ ਇੱਕ ਮੁੱਠ ਰੋੜਾਂ ਦੀ ਤੂੰ ਭਰ ਲੈ ਤੇ ਕੱਪੜੇ ਦੇ ਪੱਲੇ ਬੰਨ ਲੈ। ਗੁਰ ਕਹਿ ਰੋਰਨ ਮੁਸ਼ਟ ਉਚਾਵੋ, ਮੁੱਠ ਰੋੜਾਂ ਦੀ ਭਰ ਲੈ, ਬਾਂਦ ਚੀਰ ਸੰਦੇਹ ਮਿਟਾਵੋ, ਕੱਪੜੇ ਦੇ ਪੱਲੇ ਬੰਨ ਕੇ ਤੇ ਸੰਦੇਹ ਗਮ ਫਿਕਰ ਦੂਰ ਕਰ ਲੈ। ਤੂੰ ਕਹਿੰਦਾ ਕਿ ਮੈਨੂੰ ਕੁਝ ਇਹਨਾਂ ਦਿੱਤਾ ਨਹੀਂ, ਪਰਤਾਗ ਤੇ ਵੇਖ ਮੇਰੇ ਬਚਨ ਨੂੰ, ਅਜਮਾਇਸ਼ ਤੇ ਕਰਕੇ ਵੇਖ ਜੋ ਮੈਂ ਤੈਨੂੰ ਕਹਿ ਰਿਹਾ ਭਾਈ। ਗੁਰ ਕਹਿ ਰੋਰਨ ਮੁਸ਼ਟ ਉਚਾਵੋ, ਬਾਂਦ ਚੀਰ ਸੰਦੇਹ ਮਿਟਾਵੋ, ਉਹ ਘਰ ਲਜਾਏ ਕਰ ਖੋਲੋ, ਤਾਂ ਸੋ ਹੋ ਜਾਏ ਜੋ ਚਾਹੋ ਮਨ ਮਾਹੀ। ਘਰ ਜਾ ਕੇ ਜੇ ਖੋਲੇਗਾ ਨਾ ਇਹਨਾਂ ਰੋੜਾਂ ਨੂੰ, ਕੱਪੜੇ ਦੇ ਪੱਲੇ ਬੱਝਿਆਂ ਨੂੰ, ਤੇਰੇ ਮਨ ਦਾ ਸੰਕਲਪ ਅਥਵਾ ਫੁਰਨਾ ਪੂਰਾ ਹੋ ਜਾਏਗਾ, ਜੋ ਚਾਹੇਗਾ ਇਹ ਰੋੜ ਉਹ ਬਣ ਜਾਣਗੇ। ਅਗਰ ਜੇ ਇਹ ਰੋੜ ਰਸਤੇ 'ਚ ਖੋਲ ਕੇ ਵੇਖੇਗਾ ਬੇਪ੍ਰਤੀਤਾ ਮੇਰੇ ਬਚਨਾਂ 'ਤੇ ਹੋ ਜਾਏਗਾ, ਇਹਨਾਂ ਰੋੜਾਂ ਨੇ ਰੋੜ ਹੀ ਰਹਿ ਜਾਣਾ ਹੈ। ਪਰ ਜੇ ਤੂੰ ਆਪਣਾ ਫੁਰਨਾ ਪੂਰਾ ਕਰਨਾ ਚਾਹੁੰਦਾ ਤੇ ਘਰ ਜਾ ਕੇ ਖੋਲਣ ਦਾ ਯਤਨ ਕਰੇ। ਭਾਈ ਮਰਦਾਨਾ ਜੀ ਵੀ ਦੂਰ ਅੰਦੇਸ਼ੀ ਸਨ, ਗੁਰਾਂ ਦੇ ਚਰਨਾਂ ਦੀ ਲਗਨ ਸੀ, ਅੰਦਰ ਪਿਆਰ ਸੀ, ਅੰਦਰ ਰੰਗ ਸੀ, ਕੋਈ ਐਸੀ ਗੱਲ ਨਹੀਂ ਸੀ। ਉਹ ਸੋਚਣ ਲੱਗੇ ਭਾਈ ਜੀ ਇਹ ਕਿਹੜਾ ਐਡਾ ਵੱਡਾ ਕੰਮ ਹੈ, ਛੋਟਾ ਜਿਹਾ, ਮੈਂ ਰੋੜਾਂ ਦੀ ਪੰਡ ਬਣ ਕੇ ਕਿਹੜੀ ਸਿਰ ਤੇ ਚੁੱਕ ਲਿਜਾਣੀ ਜਿਸ ਕਰਕੇ ਥੱਕ ਜਾਵਾਂਗਾ। ਹੈ ਤੇ ਇੱਕ ਮੁੱਠ ਹੀ। ਉਹਨੇ ਰੁਮਾਲਾ ਕੱਢਿਆ ਜੇਬ ਵਿੱਚੋਂ, ਇੱਕ ਮੁੱਠ ਰੋੜਾਂ ਦੀ ਲੈ ਕੇ ਤੇ ਬੰਨ ਕੇ ਉਹ ਰੁਮਾਲੇ ਦੇ ਵਿੱਚ ਤੇ ਜੇਬ 'ਚ ਪਾ ਛੱਡੀ ਤੇ ਗੁਰਾਂ ਦੇ ਬਚਨਾਂ ਨੂੰ ਸਿਰ ਮੱਥੇ ਮੰਨਿਆ। ਉਹ ਬਚਨ ਕਿਹੜੇ ਨੇ ਕਿ ਮਾਈ ਸੱਤ 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 ਹਰ, ਸੱਤ 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 ਸਾਧਾ, ਬਚਨ ਗੁਰੂ ਜੋ ਪੂਰੇ ਕਹੋ ਮੈਂ ਸ਼ੀਕ ਗਾਂਠ ਰੀ ਬਾਧਾ। ਪੂਰੇ ਗੁਰਾਂ ਨੇ ਮੇਰੇ ਪ੍ਰਥਾਏ ਜਿਹੜੇ ਬਚਨ ਕੀਤੇ ਉਹਨਾਂ ਬਚਨਾਂ ਨੂੰ ਮੈਂ ਘੁੱਟ ਕੇ ਆਪਣੇ ਪੱਲੇ ਬੰਨ ਲਿਆ, ਟਿਲਿਆ ਨਹੀਂ ਰੱਖਿਆ ਉਹਨਾਂ ਨੂੰ, ਕਿਉਂਕਿ ਪੂਰਾ ਪ੍ਰਭ ਅਰਾਧਿਆ ਪੂਰਾ ਜਾਕਾ ਨਾਓ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਪੂਰਾ ਗੁਰੂ ਹੀ ਸੰਸਾਰ ਸਮੁੰਦਰ ਤੋਂ ਸਾਡਾ ਪਾਰ ਉਤਾਰਾ ਕਰ ਸਕੇਗਾ। ਜਿਨ੍ਹਾਂ ਨੇ ਚਰਨ ਉਹਨਾਂ ਦੇ ਫੜੇ ਪੂਰਿਆਂ ਦੇ, ਉਹਨਾਂ ਦਾ ਭਵਜਲ ਜਿਹੜਾ ਪਾਰ ਹੋ ਗਿਆ। ਖੈਰ ਭਾਵ ਦਾ ਸਰਜ ਕਰ ਰਿਹਾ ਹੈ, ਭਾਈ ਮਰਦਾਨਾ ਜੀ ਨੇ ਗੁਰਾਂ ਦੇ ਬਚਨਾਂ ਉੱਤੇ ਪਹਿਰਾ ਦਿੱਤਾ, ਉਹ ਇੱਕ ਮੁੱਠ ਰੋੜਾਂ ਦੀ ਕੱਪੜੇ ਪੱਲੇ ਬੰਨ ਕੇ ਤੇ ਜੇਬ 'ਚ ਪਾ ਛੱਡੀ। ਏਕ ਮੁਸ਼ਤ ਤਬ ਲੇ ਮਰਦਾਨੇ, ਬੰਨਦੀ ਆਪਣੇ ਪੱਟ ਸੰਘਾਨੇ, ਪੱਟ ਤੋਂ ਮਤਲਬ ਕੱਪੜਾ, ਕੱਪੜੇ ਪੱਲੇ ਬੰਨ ਲੈ ਰੋੜ। ਹੋਏ ਆਨੰਦ ਨਿਕੇਤ ਸੁਧਾਰਾ, ਜਦੋਂ ਆਨੰਦ ਹੁੰਦੀ ਖੁਸ਼ੀ ਨਿਕੇਤ ਨਾ ਹੈ ਘਰ ਦਾ ਤੇ ਘਰ ਚਲੇ ਗਿਆ। ਮਿਲਿਓ ਜਾਏ ਸਰਬ ਪਰਿਵਾਰਾ, ਸਾਰੇ ਪਰਿਵਾਰ ਨੂੰ ਮਿਲਦਾ ਹੈ। ਤੇ ਜਦੋਂ ਗੁਰਾਂ ਨੇ ਆਖਿਆ ਸੀ ਨਾ ਵੀ ਘਰ ਜਾ ਕੇ ਖੋਲੀ, ਘਰ ਹੁਣ ਅੱਪੜ ਗਿਆ, ਰਸਤੇ 'ਚ ਖੋਲ ਕੇ ਨਹੀਂ ਵੇਖੀ ਉਹਨੇ ਰੋੜ, ਪ੍ਰਤੀਤ ਰੱਖੀ ਗੁਰਾਂ ਦੇ ਬਚਨਾਂ ਦੇ ਪੂਰੀ 100%। ਉਹ ਕਹਿੰਦਾ ਹੈ ਕਿ ਸਤਿਗੁਰਾਂ ਮੈਨੂੰ ਕਿਹਾ ਸੀ ਕਿ ਘਰ ਜਾ ਕੇ ਰੋੜਾਂ ਨੂੰ ਖੋਲੀ ਕੱਪੜੇ ਦੇ ਪੱਲਿਓਂ, ਤੇ ਜੋ ਤੇਰੇ ਮਨ ਦਾ ਫੁਰਨਾ ਹੋਏਗਾ ਪੂਰਾ ਹੋ ਜਾਏਗਾ। ਤੇ ਮੈਂ ਵੇਹਨਾ ਹੁੰਦਾ ਕਿ ਨਹੀਂ ਹੁੰਦਾ ਭਲਾ। ਗੰਢ ਚੀਰ ਕੀ ਖੋਲੀ ਜਬ ਹੀ, ਚੀਰ ਕੱਪੜੇ ਦੇ ਪੱਲੇ ਜੋ ਬੱਧਾ ਸੀ ਰੋੜਾਂ ਨੂੰ, ਉਹਨੂੰ ਜਦੋਂ ਖੋਲਿਆ ਨਾ ਤੇ ਕੀ ਵੇਖਿਆ ਖੋਲਣ ਦੇ ਨਾਲ, ਕੰਚਨ ਸਰਬ ਬਲੋਕਿਓ ਤਬ ਹੀ, ਮਨ ਦਾ ਫੁਰਨਾ ਸੀ ਇਹ ਸੋਨਾ ਬਣ ਜਾਣ ਰੋੜ, ਜਦੋਂ ਖੋਲਣ ਦਾ ਉਹਨੇ ਯਤਨ ਕੀਤਾ ਤੇ ਉਹ ਸਾਰੇ ਰੋੜ ਸੋਨਾ ਬਣ ਗਏ, ਸੋਨਾ ਬਣ ਗਏ, ਫੁਰਨਾ ਪੂਰਾ ਹੋਇਆ। ਕਿਉਂ ਹੋਇਆ? ਭਾਈ ਜੀ ਨੇ ਗੁਰਾਂ ਦੇ ਬਚਨਾਂ ਉੱਤੇ ਪ੍ਰਤੀਤ ਰੱਖੀ ਸੀ। ਪ੍ਰਤੀਤ ਹੀ ਸੰਸਾਰ ਸਮੁੰਦਰ ਤੋਂ ਇਹ ਜੀਵ ਦਾ ਪਾਰ ਉਤਾਰਾ ਕਰਾ ਦੇਣ ਵਾਲੀ ਹੈ। ਜਿਸ ਇਨਸਾਨ ਨੂੰ ਪ੍ਰਤੀਤ ਗੁਰਾਂ ਦੇ ਬਚਨਾਂ ਤੇ ਆ ਗਈ, ਉਹ ਸੰਸਾਰ ਸਮੁੰਦਰ ਤੋਂ ਉਤਰ ਗਿਆ। ਸੋ ਇਸ ਕਰਕੇ ਚੌਥੇ ਪਾਤਸ਼ਾਹ ਦੇ ਵਕਤ ਦੀ ਇੱਕ ਨਿੱਕੀ ਜਿਹੀ ਅਰਜ਼ ਕਰਾਂ ਕਿ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸਿੱਖ ਪੰਥ ਦੇ ਚੌਥੇ ਗੁਰੂ ਸਾਹਿਬਾਨ ਹੋਏ ਨੇ, ਉਹਨਾਂ ਬਖਸ਼ਿਸ਼ ਕੀਤੀ ਸਾਡੇ ਜੀਆਂ ਦੇ ਉੱਤੇ। ਦਾਸ ਨੇ ਅਰਜ਼ ਕੀਤੀ, ਜੋ ਤੋਹਾ ਜੁਗਤ ਸਾਏ ਸਹਿਕਾਇਆ ਫਿਰ ਪਲਟੀਐ। ਗੁਰੂ ਸਾਹਿਬਾਨ ਦੀ ਜੋਤ ਵੀ ਪਹਿਲਾਂ ਵਾਲੀ, ਜੁਗਤ ਵੀ ਪਹਿਲਾਂ ਵਾਲੀ, ਉਹ ਸਰੀਰਾਂ ਦਾ ਹੀ ਅਦਲਾ ਬਦਲਾ ਕਰਦੇ ਨੇ। ਜਿਸ ਵੇਲੇ ਲਾਹੌਰ ਦੇ ਵਿੱਚ ਗੁਰੂ ਰਾਮ ਸਿੰਘ ਪਾਤਸ਼ਾਹ ਜੀ ਨੇ ਖੇਡ ਵਰਤਾਈ, ਜਦੋਂ ਉੱਥੇ ਰਹੇ ਨੇ ਫੌਜ ਦੇ ਵਿੱਚ, ਉੱਥੇ ਇੱਕ ਇਹਨਾਂ ਸਾਂਗ ਰਚਿਆ ਸੀ ਇੱਕ ਵਾਰ ਕਿ ਕਾਫੀ ਗਿਣਤੀ ਦੀਆਂ ਲੈ ਕੇ ਨਾ ਸਫ਼ਾਂ ਇਕੱਠੀਆਂ ਕਰਕੇ ਤੇ ਸ੍ਰੀ ਗ੍ਰੰਥ ਸਾਹਿਬ ਵਿੱਚ ਰੱਖ ਦਿੱਤੇ। ਜਦੋਂ ਰੱਖ ਦਿੱਤਾ ਗਿਆ ਗ੍ਰੰਥ ਸਾਹਿਬ, ਤੇ ਮੌਜ ਮਸਤੀ ਵਿੱਚ ਆਏ, ਉਹਨਾਂ ਨੇ ਅੱਗ ਲਾ ਦਿੱਤੀ ਸਫ਼ਾਂ ਨੂੰ, ਸਫ਼ਾਂ ਸੜ ਕੇ ਸਾਰੀਆਂ ਸਵਾਹ ਹੋ ਗਈਆਂ, ਸਾਧ ਸੰਗਤ ਜੀ ਸਵਾਹ ਹੋ ਗਈਆਂ, ਤੇ ਗ੍ਰੰਥ ਸਾਹਿਬ ਨੂੰ ਤੱਤੀ ਵਾਰ ਨਹੀਂ ਲੱਗਣ ਦਿੱਤੀ। ਤਿੰਨ ਬਚਨ ਗੁਰੂ ਸਾਹਿਬਾਨ ਨੇ ਸਤਿਗੁਰੂ ਰਾਮ ਸਿੰਘ ਜੀ ਨੇ ਉਸ ਵੇਲੇ ਕੀਤੇ ਕਿ ਧੰਨ ਨਾਨਕ, ਧੰਨ ਨਾਨਕ, ਧੰਨ ਨਾਨਕ। ਮੇਰਾ ਦਿਲ ਬੜਾ ਕਰਦਾ ਸੀ ਗੁਰਬਾਣੀ ਹੋਰ ਉਚਾਰਨ ਕਰਾਂ, ਪਰ ਉਚਾਰਨ ਕਰਨ ਦੀ ਬਾਕੀ ਲੋੜ ਨਹੀਂ ਰਹੀ, ਜਿਹ 'ਚ ਇੰਨੀ ਸ਼ਕਤੀ ਗੁਰਬਾਣੀ 'ਚ ਜਿਹਨੂੰ ਅੱਗ ਨਹੀਂ ਸਾੜ ਸਕੀ, ਕਿਉਂਕਿ ਗੁਰੂ ਨਾਨਕ ਦਾ ਹੀ ਰੂਪ ਸਨ ਨਾ। ਉਹਨਾਂ ਤਾਂ ਹੀ ਆਖਿਆ ਨਾ ਕਿ ਮੇਰਾ ਦਿਲ ਬੜਾ ਕਰਦਾ ਸੀ ਹੋਰ ਉਚਾਰਨ ਕਰਾਂ, ਉਚਾਰਨ ਵਾਲੇ ਤਾਂ ਉਹ ਹੀ ਸਨ, ਤੇ ਉਹਨਾਂ ਤਾਂ ਕਿਹਾ ਵੀ ਦਿਲ ਬੜਾ ਕਰਦਾ ਸੀ ਪਰ ਹੁਣ ਉਚਾਰਨ ਦੀ ਲੋੜ ਨਹੀਂ, ਮੈਂ ਇਸੇ ਗੁਰਬਾਣੀ ਦੀ ਪੂਜਾ ਪ੍ਰਤਿਸ਼ਠਾ ਕਰਵਾਵਾਂਗਾ। ਇਹ ਜੋ ਤੋਹਾ ਜੁਗਤ ਸਾਏ ਸਹਿਕਾਇਆ ਫਿਰ ਪਲਟੀਏ ਵਾਲੀ ਗੱਲ ਹੈ, ਧਿਆਨ ਦੇਣਾ। ਦਾਸ ਅਰਜ ਕਰ ਰਿਹਾ ਹੈ ਕਿ ਜੋਤ ਉਹੀ ਚੱਲਦੀ ਆ ਰਹੀ ਹੈ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਭਾਈ ਗੁਰਦਾਸ ਜੀ ਨੂੰ ਭੇਜਿਆ ਸੀ ਆਗਰੇ, ਜਿਵੇਂ ਪਹਿਲਾਂ ਸੱਤਵੇਂ ਪਾਤਸ਼ਾਹ ਜੀ ਦੀ ਆਪਾਂ ਨਿੱਕੀ ਜਿਹੀ ਕਥਾ ਕੀਤੀ, ਉਹ ਕਾਬਲ ਕੰਧਾਰ ਭੇਜੇ ਸਨ ਭਾਈ ਗੁੰਦਾ ਜੀ, ਤੇ ਇਹਨਾਂ ਨੂੰ ਆਗਰੇ ਭੇਜਿਆ ਸੀ ਕਿ ਜਾਓ ਜਾ ਕੇ ਪ੍ਰਚਾਰ ਸਿੱਖੀ ਦਾ ਕਰੋ। ਲੇਕਿਨ ਭਾਈ ਸਾਹਿਬ, ਭਾਈ ਗੁਰਦਾਸ ਜੀ ਸਿੱਖ ਇਤਿਹਾਸ ਦੇ ਵੇਦ ਵਿਆਸ ਮੰਨੇ ਗਏ ਨੇ, ਸਾਧ ਸਿੰਘ ਜੀ ਵੇਦ ਵਿਆਸ, ਉਹਨਾਂ ਨੇ 41 ਵਾਰਾਂ ਸਾਡੇ ਜੀਵਨ ਦੀ ਭਲਾਈ ਵਾਸਤੇ ਰੱਖ ਦਿੱਤੀਆਂ ਨੇ, ਸਾਡੇ ਉੱਤੇ ਕਿਰਪਾ ਕਰ ਦਿੱਤੀ ਏ। ਉਹਨਾਂ ਦੀ ਇੱਕ ਇੱਕ ਵਾਰ ਵਿੱਚ ਬੜਾ ਗਿਆਨ ਹੈ, ਇੱਕ ਇੱਕ ਪੌੜੀ 'ਚ ਬੜਾ ਗਿਆਨ ਹੈ, ਇੱਕ ਇੱਕ ਪੰਕਤੀ 'ਚ ਬੜਾ ਗਿਆਨ ਹੈ ਗੁਰੂ ਦੇ ਪਿਆਰਿਓ, ਇੱਕ ਇੱਕ ਅੱਖਰ 'ਚ ਬੜਾ ਉਹਨਾਂ ਨੇ ਗਿਆਨ ਸਾਨੂੰ ਬਖਸ਼ਿਸ਼ ਕੀਤਾ ਹੋਇਆ। ਪਰ ਪੜ੍ਹਨ ਵਾਲੇ ਅਤੇ ਸੁਣਨ ਵਾਲੇ ਹੀ ਉਹ ਸਮਝ ਸਕਦੇ ਨੇ। ਬੜਾ ਕਾਬਲੇ ਜ਼ੋਰ ਉਹਨਾਂ ਇੱਕ ਕਵਿਤ ਸ਼ੁਰੂਆਤ ਵਿੱਚ ਲਿਖਿਆ ਹੈ ਕਿ ਮਨ ਕਰਤਾਰ ਮਾਹੇ, ਹੱਥ ਪੈਰ ਕਾਰ ਮਾਹੇ, ਰਹਿਤ ਸੰਸਾਰ ਮਾਹੇ, ਆਹੇ ਜੋ ਨਿਰਾਲ ਸਾ। ਦੀਨਤਾ ਤਿਆਗੀ ਅਨੁਰਾਗੀ, ਗੁਰਬਾਣੀ ਜੋਈ ਵਿਦਿਆ ਅਭਿਆਸੀ, ਜਾਹੇ ਲਾਗੇ ਨਾਹੇ ਕਾਲ ਖਾ, ਦੇਸ਼ ਦਾ ਪਿਆਰਾ ਹਿੱਤ ਸਭ ਸੋ ਕਰਨਹਾਰਾ, ਬਲੀ ਗਨ ਵੈਰੀਆਂ ਨੂੰ ਮਾਰਤ ਸ਼ਰੰਗਾਲ ਸਾ, ਉਹ ਵਾਰਾਂ ਗੁਰਦਾਸ ਟੀਕਾ ਥਾਰੇ ਸਮਰਪਣ ਹੈ, ਕੀਜੀਏ ਕਬੂਲ ਭੇਟਾ ਹੈ ਜੋ ਪੰਥ ਖਾਲਸਾ। ਉਹਨਾਂ ਨੇ ਕਿਰਪਾ ਕੀਤੀ ਸਾਡੇ ਉੱਤੇ, ਬਖਸ਼ਿਸ਼ ਕੀਤੀ। ਇਹ ਸਾਰੇ ਕਵਿਤ ਚ ਬੜਾ ਸੋਹਣਾ ਉਹਨਾਂ ਨੇ ਗਿਆਨ ਜਿਹੜਾ ਭਰ ਦਿੱਤਾ। ਖੈਰ, ਜਿਹੜੇ ਸਿੱਖ ਇਤਿਹਾਸ ਦੇ ਵੇਦ ਵਿਆਸ ਮੰਨੇ ਗਏ ਨੇ, ਉਹਨਾਂ ਨੂੰ ਆਖਿਆ ਭਾਈ ਜੀ ਜਾਓ, ਜਾ ਕੇ ਸਿੱਖੀ ਦਾ ਪ੍ਰਚਾਰ ਕਰੋ। ਉੱਥੇ ਉਹ ਗਏ ਨੇ। ਉਸ ਤੋਂ ਬਾਅਦ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਚੋਰ ਸਨ, ਖੇਡ ਸੀ। ਉਹਨਾਂ ਨੂੰ ਆਉਣਾ ਪਿਆ ਭਾਈ ਗੁਰਦਾਸ ਜੀ ਨੂੰ ਵਾਪਸ, ਕਿਉਂਕਿ ਰਹਿੰਦੇ ਗੋਇੰਦਵਾਲ ਸਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਉਹਨਾਂ ਦਿਨਾਂ 'ਚ ਇੱਥੇ ਰਿਹਾ ਕਰਦੇ ਸਨ। ਅਤੇ ਉਹਨਾਂ ਨੂੰ ਹੁਕਮ ਹੋਇਆ ਵੀ ਤੁਸੀਂ ਆ ਜਾਓ। ਜਿਸ ਵੇਲੇ ਉਹਨਾਂ ਨੂੰ ਆਉਣਾ ਹੋਇਆ ਅਤੇ ਨਾਲ ਕੁਝ ਗਿਣਤੀ ਦੇ ਸਿੱਖ ਸਨ ਉਹਨਾਂ ਦੇ, ਜਦੋਂ ਸਿੱਖ ਆਏ ਨਾ ਬਿਆਸਾ ਦਰਿਆ 'ਤੇ, ਬਿਆਸਾ ਦਰਿਆ ਠਾਠਾ ਮਾਰ ਕੇ ਵਗ ਰਿਹਾ ਸੀ ਅਤੇ ਬਹੁਤ ਨੱਕੋ ਨੱਕ, ਅਤੇ ਭਾਈ ਗੁਰਦਾਸ ਜੀ ਨਾ ਕੰਢੇ 'ਤੇ ਖਲੋ ਗਏ। ਜਿਸ ਵੇਲੇ ਖਲੋਤੇ ਤਾਂ ਸਿੱਖ ਵੀ ਨਾਲ ਸਨ ਅਤੇ ਸੋਚਾਂ ਵਿੱਚ ਪੈ ਗਏ। ਕਮਾਲ ਦੀ ਗੱਲ ਹੈ, ਸਤਿਗੁਰਾਂ ਦੇ ਕੋਲ ਪਹੁੰਚਣਾ ਗਰੀਬ ਨਿਵਾਜ ਦੇ ਚਰਨਾਂ ਵਿੱਚ, ਅਤੇ ਇਹ ਸਾਨੂੰ ਰਸਤਾ ਕਿਵੇਂ ਦੇਵੇਗਾ? ਇਹ ਤਾਂ ਨੱਕੋ ਨੱਕ ਵਹਿ ਰਿਹਾ, ਕੀ ਬਣੇਗਾ? ਕੋਲ ਦੇ ਜਿਹੜੇ ਸਿੱਖ ਨੇ ਨਾ, ਉਹਨਾਂ ਆਖਿਆ ਭਾਈ ਜੀ ਉਹ ਤੁਹਾਡੇ ਬਚਨ ਅਸੀਂ ਪੜ੍ਹਨੇ ਆ ਅਤੇ ਸੁਣਨੇ ਆ, ਤੁਹਾਡੀਆਂ ਵਾਰਾਂ ਤੁਹਾਡੀ ਬਾਣੀ ਪੜ੍ਹਨੇ ਆ, ਅਤੇ ਪੜ੍ਹ ਕੇ ਸਾਨੂੰ ਪ੍ਰਤੀਤ ਬੱਝਦੀ ਏ, ਅਤੇ ਤੁਸੀਂ ਕਿਉਂ ਬੇਪ੍ਰਤੀਤ ਹੋ ਚੁੱਕੇ ਹੋ? ਤੁਸੀਂ ਗੁਰਾਂ ਦੇ ਬਚਨਾਂ ਦੇ ਪ੍ਰਤੀਤ ਰੱਖੋ। ਸਿੱਖ ਕਹਿੰਦੇ ਨੇ ਅਸੀਂ ਵੈਦ ਨਾਲ ਕਹਿੰਦੇ ਹਾਂ ਇਹ ਬਿਆਸਾ ਦਰਿਆ ਸਾਨੂੰ ਪਾਰ ਕਰ ਦਏਗਾ, ਕੋਈ ਐਸੀ ਗੱਲ ਨਹੀਂ। ਕਿਉਂਕਿ ਭਾਈ ਗੁਰਦਾਸ ਜੀ ਦੀ ਬਾਣੀ ਬੜੀ ਮਹਾਨ ਬਾਣੀ ਏ, ਔਰ ਜਿਨ੍ਹਾਂ ਨੇ ਇਹ ਅਰਜ਼ ਕੀਤੀ ਪਾਤਸ਼ਾਹ ਗੁਰੂ ਅਰਜਨ ਦੇਵ ਦੇ ਚਰਨਾਂ 'ਚ, ਪਾਤਸ਼ਾਹ ਜੀ ਮੇਰੀ ਬਾਣੀ ਵੀ ਉੱਪਰ ਚੜਾਓ ਗ੍ਰੰਥ ਸਾਹਿਬ ਦੇ, ਉਹਨਾਂ ਆਖਿਆ ਨਹੀਂ, ਇਹ ਤੁਹਾਡੀ ਬਾਣੀ ਜਿਹੜੀ ਕੁੰਜੀ ਦਾ ਰੂਪ ਏ ਅਤੇ ਸ੍ਰੀ ਗ੍ਰੰਥ ਸਾਹਿਬ ਜਿਹੜੇ ਨੇ ਇਹ ਜਿੰਦਰੇ ਦਾ ਰੂਪ ਏ। ਜਿੰਦੇ ਨੂੰ ਖੋਲ੍ਹਣ ਵਾਸਤੇ ਕੁੰਜੀ ਦੀ ਜ਼ਰੂਰਤ ਅਵਸ਼ਕ ਪੈਂਦੀ ਹੈ। ਜਿਹੜਾ ਬਾਣੀ ਤੁਹਾਡੀ ਪਹਿਲਾਂ ਪੜ੍ਹੇਗਾ ਅਤੇ ਸ੍ਰੀ ਆਦਿ ਗ੍ਰੰਥ ਦੀ ਸਮਝ, ਇਸ ਬਾਣੀ ਦੀ ਸਮਝ ਉਹਨੂੰ ਆਸਾਨ ਤਰੀਕੇ ਨਾਲ ਆ ਜਾਏਗੀ। ਸੋ ਇਸ ਕਰਕੇ ਇਹ ਸ੍ਰੀ ਆਦਿ ਗ੍ਰੰਥ ਵਿੱਚ ਪਹਿਲੇ ਪੰਜ ਗੁਰੂ ਸਾਹਿਬਾਨਾਂ ਦੀ ਬਾਣੀ ਹੈ, ਗੁਰਬਾਣੀ, ਗੁਰੂ ਨਾਨਕ ਤੋਂ ਲੈ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਔਰ ਛੇਵੇਂ ਪਾਤਸ਼ਾਹ ਜੀ ਨੇ ਗੁਰਬਾਣੀ ਨਹੀਂ ਉਚਾਰਨ ਕੀਤੀ, ਸੱਤਵੇਂ ਹਾਰ ਆਏ ਪਾਤਸ਼ਾਹ ਨਹੀਂ ਗੁਰਬਾਣੀ ਉਚਾਰੀ, ਅੱਠਵੇਂ ਪਾਤਸ਼ਾਹ ਜੀ ਹਰਿਕ੍ਰਿਸ਼ਨ ਨਹੀਂ ਗੁਰਬਾਣੀ, ਗੁਰੂ ਤੇਗ ਬਹਾਦਰ ਨੇ ਉਚਾਰਨ ਕੀਤੀ ਹੈ, ਦਸਮ ਪਾਤਸ਼ਾਹ ਦਾ ਇੱਕ ਦਸਮ ਗ੍ਰੰਥ ਹੀ ਹੈ ਸਾਧ ਸੰਗਤ ਜੀ। ਸੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਫਿਰ ਆਪਣੀ ਬਾਣੀ ਉਹ ਚੜ੍ਹਾਈ ਪਿਤਾ ਦੀ, ਅਤੇ ਸੰਪੂਰਨਤਾ ਜਿਹੜੀ ਦਿੱਤੀ ਭਾਵ ਇਹ ਕਹਿਣ ਦਾ, ਉਹ ਭਾਈ ਬੰਨੋ ਵਾਲੀ ਬੀੜ ਲਿਆ ਕੇ ਵਾਧੂ ਸ਼ਬਦ ਵਿੱਚੋਂ ਕੱਢ ਕੇ ਅਤੇ ਪਿਤਾ ਦੀ ਸਾਰੀ ਬਾਣੀ ਉੱਤੇ ਚੜ੍ਹਾ ਦਿੱਤੀ। ਖੈਰ, ਦਾਸ ਅਰਜ਼ ਕਰ ਰਿਹਾ ਹੈ, ਉਹ ਸਤਿਗੁਰੂ ਰਾਮ ਸਿੰਘ ਪਾਤਸ਼ਾਹ ਦੇ ਪ੍ਰਵਚਨ ਜਿਹੜੇ ਸਨ ਕਿ ਧੰਨ ਨਾਨਕ ਧੰਨ ਨਾਨਕ ਧੰਨ ਨਾਨਕ, ਦਿਲ ਬੜਾ ਕਰਦਾ ਸੀ ਗੁਰਬਾਣੀ ਹੋਰ ਉਚਾਰਨ ਕਰਨ 'ਤੇ, ਪਰ ਬਾਕੀ ਲੋੜ ਨਹੀਂ ਰਹੀ ਜਿਹਦੇ 'ਚ ਇੰਨੀ ਸ਼ਕਤੀ ਜਿਹਨੂੰ ਅੱਗ ਸਾੜ ਨਹੀਂ ਸਕੀ। ਖੈਰ, ਪ੍ਰਤੀਤ ਦੀ ਗੱਲ ਹੈ, ਉਹ ਸਿੱਖ ਕਹਿੰਦੇ ਨੇ ਭਾਈ ਗੁਰਦਾਸ ਜੀ ਨੂੰ ਕਿ ਤੁਹਾਡੀ ਬਾਣੀ ਪੜ੍ਹਨ ਦੇ ਨਾਲ ਸਾਨੂੰ ਪ੍ਰਤੀਤ ਵੱਜਦੀ ਏ, ਤੁਸੀਂ ਬੇਪ੍ਰਤੀਤ ਕਿਉਂ ਹੋ ਰਹੇ ਹੋ? ਅਤੇ ਭਾਈ ਜੀ ਕਹਿੰਦੇ ਨੇ ਸਿੱਖੋ ਪ੍ਰਤੀਤ ਵਾਲੇ ਬਚਨ ਕਿਹੜੇ ਨੇ, ਮੈਨੂੰ ਜਰਾ ਸੁਣਾਓ। ਅਤੇ ਸਿੱਖ ਕਹਿੰਦੇ ਨੇ ਗੁਰ ਕਾ ਬਚਨ ਬਸੇ ਜੀ ਨਾਲੇ, ਜਲ ਨਹੀਂ ਡੂਬੇ ਤਸਕਰ ਨਹੀਂ ਲੇਵੈ ਪਾਹੇ ਨਾ ਸਾਕੈ ਜਾਲੇ, ਨਿਰਧਨ ਕਹੋ ਤਨ ਅੰਧਲੇ ਕੋ ਟਿਕ ਮਾਦ ਦੂਧ ਜੈਸੇ ਬਾਲੇ, ਸਾਗਰ ਮੈਂ ਬੋਹਿਤ ਪਾਇਓ ਹਰ ਨਾਨਕ ਕਰੀ ਕਿਰਪਾ ਕਿਰਪਾਲੇ। ਉਹਨਾਂ ਸਪਸ਼ਟੀਕਰਨ ਕਰ ਦਿੱਤਾ ਗੁਰਬਾਣੀ ਦੇ ਆਧਾਰ ਤੇ ਸਾਧ ਸੰਗਤ ਜੀ ਕਿ ਗੁਰ ਕਾ ਬਚਨ ਬਸੇ ਜੀ ਨਾਲੇ, ਜੀ ਦੇ ਨਾਲ ਗੁਰਾਂ ਦਾ ਬਚਨ ਰਹਿੰਦਾ, ਵਾਸਾ ਕਰਦਾ, ਦੂਰ ਨਹੀਂ ਹੁੰਦਾ, ਔਰ ਸਤਿਗੁਰੂ ਵੀ ਸਿੱਖ ਦੇ ਅੰਗ ਸੰਗ ਅੱਠੇ ਪੈ ਰਹੀ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ। ਗੁਰ ਕਾ ਬਚਨ ਬਸੇ ਜੀ ਨਾਲੇ, ਜਲ ਨਹੀਂ ਡੂਬੇ ਤਸਕਰ ਨਹੀਂ ਲੇਵੈ ਪਾਏ ਨਾ ਸਾਕੈ ਜਾਲੇ, ਕਿਉਂਕਿ ਜਲ ਵਿੱਚ ਇਹ ਡੁੱਬ ਨਹੀਂ ਸਕਦਾ ਤੇ ਨਾ ਸਿੱਖ ਨੂੰ ਡੁਬਾ ਹੀ ਸਕਦਾ ਹੈ, ਤਸਕਰ ਚੁਰਾ ਨਹੀਂ ਸਕਦਾ, ਚੋਰ ਚੁਰਾ ਨਹੀਂ ਸਕਦਾ, ਤਸਕਰ ਨਹੀਂ ਲੇਵੈ ਪਾਹੇ ਨਾ ਸਾਕੈ ਜਾਲੇ, ਪਾਹ ਹੁੰਦੀ ਅੱਗ, ਅੱਗ ਜਾਲ ਨਹੀਂ ਸਕਦੀ, ਇਹਨੂੰ ਸਾੜ ਨਹੀਂ ਸਕਦੀ ਗੁਰਾਂ ਦੇ ਬਚਨ ਨੂੰ। ਨਿਰਧਨ ਕਹੋ ਤਨ ਅੰਧਲੇ ਕੋ ਟਿਕ, ਗਰੀਬ ਵਾਸਤੇ ਗੁਰਾਂ ਦਾ ਜਿਹੜਾ ਪ੍ਰਵਚਨ ਹੈ ਨਾ ਉਹ ਧਨ ਰੂਪ ਹੈ, ਅੰਨੇ ਵਾਸਤੇ ਡੰਗੋਰੀ ਵੱਤ ਹੈ। ਨਿਰਧਨ ਕਹੋ ਤਨ ਅੰਧਲੇ ਕੋ ਟਿਕ, ਮਾਤ ਦੂਧ ਜੈਸੇ ਬਾਲੇ, ਤੇ ਬੱਚੇ ਵਾਸਤੇ ਗੁਰਾਂ ਦਾ ਜਿਹੜਾ ਪ੍ਰਵਚਨ ਹੈ ਇਹ ਮਾਂ ਦੇ ਦੁੱਧ ਵਰਗਾ ਹੈ, ਭਾਵ ਜਿਵੇਂ ਮਾਂ ਦਾ ਦੁੱਧ ਬੱਚੇ ਵਾਸਤੇ ਆਸਰਾ ਹੁੰਦਾ ਹੈ, ਤੇ ਸਿੱਖ ਵਾਸਤੇ ਗੁਰਾਂ ਦਾ ਬਚਨ ਜਿਹੜਾ ਹੈ ਇਸ ਤਰ੍ਹਾਂ ਆਸਰਾ ਰੂਪ ਬਣਦਾ ਹੈ। ਸਾਗਰ ਮੈਂ ਬੋਹਿਤ ਪਾਇਓ ਹਰ ਨਾਨਕ ਕਰੀ ਕਿਰਪਾ ਕਿਰਪਾਲੇ, ਪਰ ਇਹ ਜਿਹੜਾ ਸੰਸਾਰ ਸਾਗਰ ਹੈ, ਇਹ ਜਿਹੜਾ ਸਮੁੰਦਰ ਹੈ, ਇਸ ਤੋਂ ਪਾਰ ਉਤਾਰਾ ਕਰਨ ਵਾਸਤੇ ਗੁਰਾਂ ਦਾ ਜਿਹੜਾ ਪ੍ਰਵਚਨ ਹੈ ਨਾ, ਉਪਦੇਸ਼, ਉਹ ਇੱਕ ਜਹਾਜ਼ ਦੀ ਨਿਆਈ ਹੈ। ਜਿਹੜਾ ਸਿੱਖ ਗੁਰਾਂ ਦੇ ਬਚਨਾਂ ਦੇ ਚੱਲੇਗਾ, ਚੱਲ ਕੇ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਕੇ ਆਪਣੇ ਜੀਵਨ ਨੂੰ ਸਫਲ ਕਰਨ ਦਾ ਯਤਨ ਕਰੇਗਾ, ਉਹ ਇੱਥੇ ਵੀ ਸੁਰਖਰੂ ਤੇ ਅੱਗੇ ਵੀ ਸੁਰਖਰੂ, ਲਓ ਬਾਲੀ ਬੇਪਰਵਾਹ ਦੀ ਦਰਗਾਹ ਵਿੱਚ ਜਾ ਕੇ ਉਹਦਾ ਆਦਰ ਤੇ ਸਤਿਕਾਰ ਹੋਵੇਗਾ। ਅਜਿਹੇ ਬਚਨਾਂ ਦੇ ਰਾਹੀਂ ਗੁਰਬਾਣੀ ਦੇ ਆਧਾਰ ਤੇ ਸਿੱਖਾਂ ਨੇ ਸੰਬੋਧਨ ਕੀਤਾ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ। ਭਾਈ ਗੁਰਦਾਸ ਜੀ ਨੂੰ ਕੁਝ ਆਨੰਦ ਵੱਜਾ ਤੇ ਪ੍ਰਤੀਤ ਆਉਣੀ ਸ਼ੁਰੂ ਹੋ ਗਈ ਕਿ ਮੇਰੇ ਨਾਲ ਦਿਆਂ ਸਿੱਖਾਂ ਨੇ ਜੋ ਕੁਝ ਕਿਹਾ ਹੈ ਨਾ ਗੁਰਾਂ ਦੇ ਬਚਨਾਂ ਦੇ ਪਰਥਾਏ ਹੈ ਤਾਂ ਠੀਕ, ਮੈਂ ਬੇਪ੍ਰਤੀਤਾ ਕਿਉਂ ਹੋਇਆ ਬੈਠਾ ਵਾਂ ਅਤੇ ਮੇਰੇ ਅੰਦਰ ਵੀ ਪ੍ਰਤੀਤ ਹੋਣੀ ਚਾਹੀਦੀ ਹੈ। ਮੈਂ ਵੀ ਸਤਿਗੁਰਾਂ ਦਾ ਬਚਨ ਮੰਨਾਂ ਅਤੇ ਮੇਰੇ ਤੋਂ ਕਿਰਪਾ ਕਰਨਗੇ। ਇਹ ਆਂਦਨੇ ਵੀ ਤੁਹਾਡੀ ਬਾਣੀ ਪੜ੍ਹ ਕੇ ਸਾਨੂੰ ਪ੍ਰਤੀਤ ਭਾਈ ਜੀ ਵੱਜਦੀ ਏ, ਤੁਸੀਂ ਬੇਪ੍ਰਤੀਤੇ ਕਿਉਂ ਹੋ ਗਏ ਹੋ ਇਸ ਵੇਲੇ? ਤਾਂ ਭਾਈ ਜੀ ਨੇ ਆਪਣੇ ਆਪ ਨੂੰ ਸੰਬੋਧਨ ਕੀਤਾ, ਬਖਸ਼ਿਸ਼ ਹੋਈ, ਗੁਰੂ ਰਾਮਦਾਸ ਜੀ ਬਖਸ਼ਿਸ਼ ਕਰ ਰਹੇ ਨੇ। ਸਾਰਿਆਂ ਸਿੱਖਾਂ ਨੂੰ ਕਹਿੰਦੇ ਨੇ ਭਾਈ ਆਪਾਂ ਜ਼ਰੂਰੀ ਅੱਪੜਨਾ ਹੈ, ਆਪਾਂ ਗੁਰਾਂ ਦੇ ਬਚਨ ਉੱਤੇ ਪ੍ਰਤੀਤ ਹੀ ਰੱਖਣੀ ਹੈ। ਉਹ ਆਖਣ ਲੱਗੇ ਸ਼ਬਦ ਆਸਰੇ ਹੋਵਹੁ ਪਾਰ, ਗੁਰਾਂ ਦਾ ਸ਼ਬਦ ਜਿਹੜਾ ਨਾ ਉਪਦੇਸ਼ ਜਾਣੀ ਕਿ ਹੁਕਮ ਕਹਿ ਲਈਏ, ਉਹ ਆਸਰਾ ਲਈਏ ਗੁਰਾਂ ਦੇ ਉਪਦੇਸ਼ ਦਾ, ਗੁਰਾਂ ਦੇ ਹੁਕਮ ਦਾ, ਉਹਨਾਂ ਦੇ ਬਚਨਾਂ ਤੇ ਪ੍ਰਤੀਤ ਰੱਖੀਏ ਤੇ ਆਪਾਂ ਇਹਨੂੰ ਪਾਰ ਕਰ ਚੱਲੀਏ ਬਿਆਸਾ ਦਰਿਆ ਨੂੰ। ਹੁਣੇ ਸ਼ਬਦ ਆਸਰੇ ਹੋਵਹੁ ਪਾਰ, ਇਹ ਨਿਸ਼ਚਾ ਸਤਿਗੁਰ ਕੋ ਧਾਰ, ਗੁਰਾਂ ਦੇ ਪ੍ਰਵਚਨਾਂ ਦਾ ਇਸ ਤਰ੍ਹਾਂ ਦਾ ਨਿਸ਼ਚਾ, ਇਸ ਤਰ੍ਹਾਂ ਦਾ ਵਿਸ਼ਵਾਸ ਉਹਨਾਂ ਨੇ ਰੱਖਿਆ ਭਾਈ ਗੁਰਦਾਸ ਜੀ ਨੇ ਸਮੇਤ ਸਾਰਿਆਂ ਸਿੱਖਾਂ ਦੇ। ਇਹ ਨਿਸ਼ਚਾ ਸਤਿਗੁਰ ਕੋ ਧਾਰ, ਸਭ ਸੰਗਤ ਸਿਉਂ ਕਹੋ ਬਜਾਈ, ਸਾਰੀ ਸੰਗਤ ਨੂੰ ਸੰਬੋਧਨ ਕੀਤਾ, ਜਾਣੀ ਕਿ ਆਖਿਆ ਬੁਝਾ ਦਿੱਤਾ, ਦੱਸ ਦਿੱਤਾ, ਹਮ ਹੈ ਮੁਗਧ ਬੂਝ ਨਾ ਪਾਈ, ਅਸੀਂ ਤੇ ਮੂਰਖ ਰਹਿ, ਸਾਨੂੰ ਤੇ ਗੁਰਾਂ ਦੇ ਪ੍ਰਵਚਨਾਂ ਤੇ ਪ੍ਰਤੀਤ ਹੀ ਨਾ ਆ ਸਕੀ। ਉਹ ਧਰ ਸਰਦਾ ਗੁਰ ਕੋ ਬਚ ਮਾਨੋ, ਉਤਰੋ ਪਾਰ ਬਿਲਮ ਨਾ ਠਾਨੋ। ਗੁਰਾਂ ਦੇ ਬਚਨਾਂ ਤੇ ਸਰਦਾ ਰੱਖੀ ਜਾਵੇ ਤੇ ਗੁਰਾਂ ਦਾ ਬਚਨ ਮੰਨਿਆ ਜਾਵੇ। ਧਰ ਸਰਦਾ ਗੁਰ ਕੋ ਬਚ ਮਾਨੋ, ਉਤਰੋ ਪਾਰ ਬਿਲਮ ਨਾ ਠਾਨੋ। ਪਾਰ ਉਤਰ ਜਾਈਏ, ਰਤੀ ਦੇਰੀ ਨਾ ਕਰੀਏ ਤੇ ਬਿਆਸਾ ਦਰਿਆ ਨੂੰ ਪਾਰ ਕਰਕੇ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਤੇ ਗੋਬਿੰਦਵਾਲ ਸਾਹਿਬ ਆਪਾਂ ਪਹੁੰਚ ਜਾਈਏ, ਕਿਉਂਕਿ ਉਦੋਂ ਉੱਥੇ ਰਹਿੰਦੇ ਸਨ ਜਦੋਂ ਭਾਈ ਗੁਰਦਾਸ ਨੂੰ ਭੇਜਿਆ ਸੀ ਆਗਰੇ ਦੇ ਵਿੱਚ। ਖੈਰ, ਤਾਂ ਫਿਰ ਜਦੋਂ ਸਿੱਖਾਂ ਨੂੰ ਕੁਝ ਪ੍ਰਤੀਤ ਵਾਲੇ ਬਚਨ ਭਾਈ ਜੀ ਨੇ ਸੁਣਾਏ ਤੇ ਦੱਸੇ, ਉਹਨਾਂ ਦਾ ਵੀ ਹੌਸਲਾ ਦ੍ਰਿੜਤਾ ਵਿੱਚ ਆ ਗਿਆ ਸਾਧ ਸੰਗਤ ਜੀ, ਤਾਂ ਫਿਰ ਸਭ ਤੋਂ ਪਹਿਲਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣਾ ਕਦਮ ਬਿਆਸਾ ਦਰਿਆ ਵਿੱਚ ਰੱਖਣ ਦਾ ਯਤਨ ਕੀਤਾ। ਸਤਨਾਮ ਗੁਰਦਾਸ ਉਚਾਰਾ, ਸਤਿਗੁਰੂ ਦਾ ਨਾਂ ਲਿਆ, ਵਾਹਿਗੁਰੂ ਸ਼ਬਦ ਜਿਹੜਾ ਲਿਆ ਜੋ ਆਪਾਂ ਜਪਨੇ ਆ। ਪ੍ਰਥਮ ਪ੍ਰਵੇਸ਼ਿਓ ਨਦੀ ਮਝਾਰਾ, ਤੇ ਬਿਆਸਾ ਦਰਿਆ ਚ ਠਿਲ ਪਏ, ਜਦੋਂ ਠਿੱਲੇ ਤੇ ਕੀ ਜਾਨੂ ਲੱਗ ਭਾ ਜਲ ਸਲਤਾ ਕੋ, ਸੰਗਤ ਸਕਲ ਦੇਖ ਕਰਤਾ ਕੋ। ਜਾਨੂ ਨਾ ਹੈ ਗੋਡਿਆਂ ਦਾ, ਗੋਡਿਆਂ ਤੱਕ ਜਲ ਜਿਹੜਾ ਆ ਗਿਆ ਬਿਆਸਾ ਦਰਿਆ ਦਾ ਸਾਧ ਸੰਗਤ ਜੀ, ਕਿਉਂਕਿ ਪ੍ਰਤੀਤ ਅੰਦਰ ਆ ਗਈ ਸੀ ਨਾ, ਉਹ ਆਨੰਦ ਵੱਜ ਗਿਆ ਸੀ ਕਿ ਬਿਆਸਾ ਦਰਿਆ ਸਾਨੂੰ ਰਸਤਾ ਦੇ ਦੇਗਾ। ਜਾਨੂ ਲੱਗ ਪਾ ਜਲ ਸਲਤਾ ਕੋ, ਸੰਗਤ ਸਕਲ ਦੇਹ ਕਰਤਾ ਕੋ। ਸਾਰੀ ਸੰਗਤ ਨੇ ਵੇਖਿਆ ਕਿ ਭਾਈ ਜੀ ਨੂੰ ਤੇ ਰਸਤਾ ਮਿਲ ਗਿਆ, ਦਰਿਆ ਬਿਆਸਾ ਨੇ ਦੇ ਦਿੱਤਾ, ਤੇ ਅਸੀਂ ਕਿਉਂ ਪਿੱਛੇ ਰਹੀਏ, ਅਸੀਂ ਵੀ ਉਹਨਾਂ ਦੇ ਮਗਰ ਹੀ ਚੱਲੀਏ। ਸੰਗਤ ਸਕਲ ਦੇਹ ਕਰ ਆਸ਼ੋ, ਤੇ ਸਤਨਾਮ ਕੋ ਉਚਰਿਓ ਆਸ਼ੇ, ਗਮਨ ਕੀਨ ਗੁਰਦਾਸ ਹੈ ਪਾਸ਼ੇ। ਸਾਰੀ ਸੰਗਤ ਨੇ ਫਿਰ ਨਾਮ ਜਪਣਾ ਸ਼ੁਰੂ ਕਰ ਦਿੱਤਾ। ਅੱਗੇ ਅੱਗੇ ਭਾਈ ਗੁਰਦਾਸ ਜੀ ਜਾ ਰਹੇ ਨੇ ਸਾਧ ਸੰਗਤ ਜੀ, ਤੇ ਮਗਰ ਮਗਰ ਸਾਰੀ ਸੰਗਤ ਜਾ ਰਹੀ ਹੈ। ਤੇ ਫਿਰ ਕੀ ਬਣਿਆ, ਕੱਟ ਲੱਗ ਜਲ ਕਿਸ ਕੇ ਨਾ ਆਇਓ, ਕੱਟ ਨਾ ਹੈ ਲੱਕ ਦਾ, ਲੱਕ ਤੱਕ ਪਾਣੀ ਕਿਸ ਨੂੰ ਨਾ ਆਇਆ, ਥੱਲੇ ਹੀ ਰਿਹਾ, ਸੰਗਤ ਸਕਲ ਪਾਰ ਉਤਰਾਇਓ। ਸੰਗਤ ਨੂੰ ਵੀ ਪਾਰ ਕਰਵਾ ਦਿੱਤਾ ਤੇ ਭਾਈ ਗੁਰਦਾਸ ਜੀ ਆਪ ਹੀ ਪਾਰ ਉਤਰ ਗਏ। ਕਿਵੇਂ? ਜਦੋਂ ਉਹਨਾਂ ਨੇ ਸਤਿਗੁਰਾਂ ਦੇ ਬਚਨਾਂ ਦੇ ਉੱਤੇ ਪ੍ਰਤੀਤ ਰੱਖੀ। ਸਾਧ ਸੰਗਤ ਜੀ, ਦਾਸ ਨੇ ਅਰਜ ਕੀਤੀ ਸੀ ਕਿ ਗੁਰ ਉਪਦੇਸ਼ ਜਵਾਹਰ ਮਾਨਕ, ਸੇਵਾ ਸਿੱਖ ਸੋ ਖੋਜ ਲਹੇ, ਅੰਤਰ ਰਤਨ ਜਵੇ ਹਰ ਮਾਨਕ, ਗੁਰ ਕਿਰਪਾ ਤੇ ਲੀਜੈ ਮਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੇ। ਇੱਕ ਵੀ ਸਿੱਖਿਆ ਪ੍ਰਤੀਤ ਵਾਲੀ ਗੁਰੂ ਦੇ ਸਿੱਖ ਨੇ ਸੁਣ ਕੇ ਆਪਣੇ ਹਿਰਦੇ ਮਨ ਬੁੱਧੀ ਤੇ ਵਸਾ ਲਈ, ਉਹਨੂੰ ਸਰਬ ਸੁਖਾਂ ਦੀ ਜਿਹੜੀ ਪ੍ਰਾਪਤੀ ਹੋ ਗਈ। ਸਾਧ ਸੰਗਤ ਜੀ, ਉਹਨੂੰ ਹੋਰ ਕਿਤੇ ਜਾਣ ਦੀ ਲੋੜ ਵੀ ਨਹੀਂ, ਇੱਕੋ ਇੱਕ ਪ੍ਰਤੀਤ ਦੀ। ਜਾ ਕੇ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੇ ਹਰ ਪ੍ਰਭ ਚੀਤ। ਦੂਜੇ ਪਾਸੇ ਗੁਰੂ ਜੀ ਕਥਨ ਕਰਦੇ ਨੇ, ਸਤਿਗੁਰ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਲਾਗੋ ਭਾਓ, ਉਸ ਨੂੰ ਸੁਖ ਨਾ ਉਪਜੈ, ਭਾਵੇਂ ਸੌ ਗੇੜਾ ਆਵੋ ਜਾਓ, ਉਹ ਆਉਣ ਤੇ ਜਾਣ ਦੇ ਵਿੱਚ ਹੀ ਉਹ ਪ੍ਰਾਣੀ ਮਾਤਰ ਰਹਿੰਦਾ ਹੈ, ਸੁਖ ਦੀ ਪ੍ਰਾਪਤੀ ਨਹੀਂ। ਸੁਖਾਂ ਦੀ ਪ੍ਰਾਪਤੀ ਜੇ ਅਸੀਂ ਕਰਨੀ ਚਾਹੁੰਦੇ ਹਾਂ, ਆਪਣੇ ਸਤਿਗੁਰਾਂ ਦੇ ਬਚਨਾਂ ਤੇ ਪ੍ਰਤੀਤ ਰੱਖੀਏ ਔਰ ਚਰਨਾਂ ਦੀ ਪ੍ਰੀਤ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਵੇਲੇ ਜਦੋਂ ਆਪ ਜੀ ਜਾਣਦੇ ਹੋ ਕਿ ਕਿਸ ਤਰ੍ਹਾਂ ਦੀਵਾਨ ਲੱਗਾ ਸੀ ਇੱਥੇ ਸਰੋਵਰ ਦੇ ਕੋਲ, ਤੇ ਸਿੱਖ ਪੜ੍ਹ ਰਹੇ ਸਨ, ਕਿ ਤਾਰਨਗੇ ਅਤੀਤ ਸਤਿਗੁਰ ਤਾਰਨਗੇ, ਤਾਰਨਗੇ ਅਤੀਤ ਸਤਿਗੁਰ ਤਾਰਨਗੇ। ਉੱਤੋਂ ਸੱਚੇ ਪਾਤਸ਼ਾਹ ਜੀ ਆ ਗਏ, ਉਹਨਾਂ ਆਖਿਆ ਨਹੀਂ, ਸਿੱਖਾ ਤਾਰੇਗੀ ਪ੍ਰਤੀਤ ਤਾਰੇਗੀ, ਤਾਰੇਗੀ ਪ੍ਰਤੀਤ ਸਿੱਖਾ ਤਾਰੇਗੀ। ਸੋ ਇਸ ਕਰਕੇ ਇਹ ਜਿਹੜਾ ਪ੍ਰਤੀਤ ਰੱਖਣਾ ਹੈ ਸਤਿਗੁਰਾਂ ਦੇ ਬਚਨਾਂ ਦੇ ਉੱਤੇ ਸਾਡੇ ਵਾਸਤੇ, ਇਹ ਬੜੀ ਇੱਕ ਵੱਡਮੁੱਲੀ ਦਾਤ ਹੈ। ਸਤਿਗੁਰੂ ਜੀ ਕਿਰਪਾ ਕਰਨ ਅਤੇ ਬਖਸ਼ਿਸ਼ ਕਰਨ, ਪ੍ਰਯਾਗਰਾਜ ਦਾ ਜਿਹੜਾ ਕਿਲ੍ਹਾ ਹੈ ਉੱਥੇ ਵੀ ਜਦੋਂ ਸੂਬੇ ਸਾਹਿਬਾਨਾਂ ਦੇ ਸਮੇਤ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਬੈਠੇ ਅਤੇ ਬਚਨ ਇਹ ਹੋਇਆ ਸੀ ਕਿ ਜਿਹੜਾ ਨਾਮ ਹੈ ਇਹ ਤੋਹ ਹੈ ਅਤੇ ਬਾਣੀ ਜਿਹੜੀ ਨਾੜ ਹੈ, ਅਤੇ ਫਿਰ ਉੱਥੇ ਭੁੱਬਾਂ ਨਿਕਲ ਗਈਆਂ ਵੀ ਪਾਤਸ਼ਾਹ ਫਿਰ ਅਸਲੀਅਤ ਕੀ ਏ, ਸਿੱਟਾ ਕੀ ਏ, ਦਾਣਾ ਕੀ ਏ। ਸਤਿਗੁਰਾਂ ਨੇ ਇਹ ਫੈਸਲਾ ਕੀਤਾ ਗੁਰੂ ਦੇ ਪਿਆਰਿਓ ਕਿ ਜੇ ਬਾਣੀ ਪੜ੍ਹ ਕੇ, ਨਾਮ ਜਪ ਕੇ, ਸੇਵਾ ਕਰਕੇ ਸਤਿਗੁਰਾਂ ਦੇ ਬਚਨਾਂ ਉੱਤੇ ਸਾਨੂੰ ਪ੍ਰਤੀਤ ਨਹੀਂ ਆ ਸਕੀ ਤੇ ਸਾਡਾ ਕੀਤਾ ਕਤਰਿਆ ਜਿਹੜਾ ਨਾ ਉਹ ਨਿਫਲ ਚਲੇ ਜਾਏਗਾ। ਸੋ ਇਸ ਕਰਕੇ ਸਾਧ ਸੰਗਤ ਜੀ, ਜਿਨ ਕੋ ਸਤਿਗੁਰ ਥਾਪਿਆ ਤਿੰਨ ਮੇਟ ਨਾ ਸਕੈ ਕੋਏ, ਉਹਨਾਂ ਅੰਦਰ ਨਾਮ ਨਿਧਾਨ ਹੈ ਨਾਮੋਂ ਪ੍ਰਗਟ ਹੋਏ। ਜੋ ਤੁਰ ਦਰਗਾਹ ਤੋਂ ਹੀ ਗੁਰੂ ਸਾਹਿਬਾਨਾਂ ਦੀ ਪਦਵੀ ਲੈ ਕੇ ਪ੍ਰਾਪਤ ਕਰਕੇ ਆਏ ਨੇ ਉਹਨਾਂ ਨੂੰ ਕੋਈ ਮੇਟ ਨਹੀਂ ਸਕਦਾ, ਕਿਉਂਕਿ ਤਖ਼ਤ ਬਹਿ ਤਖ਼ਤੇ ਕੀ ਲਾਇਕ, ਇਹ ਉਹਨਾਂ ਵਾਸਤੇ ਹੀ ਤਖ਼ਤ ਹੈ ਜੋ ਤੁਰ ਦਰਗਾਹ ਤੋਂ, ਜਿਵੇਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਤੁਰ ਦਰਗਾਹ ਤੋਂ ਹੀ ਆਏ ਸਨ ਬਣ ਕੇ, ਉਹਨਾਂ ਨੂੰ ਪੰਜ ਪੈਸੇ ਜਾਂ ਨਾਰੀਅਲ ਰੱਖ ਕੇ ਗੁਰਤਾ ਦੀ ਸੌਂਪਣਾ ਨਹੀਂ ਕੀਤੀ ਗਈ, ਅੱਗੋਂ ਉਹਨਾਂ ਨੇ ਗੁਰੂ ਅੰਗਦ ਦੇਵ ਪਾਤਸ਼ਾਹ ਨੂੰ ਕੀਤੀ, ਅੱਗੋਂ ਗੁਰੂ ਰਾਮ ਅਮਰਦਾਸ ਜੀ ਨੂੰ ਉਹਨਾਂ ਨੇ, ਅੱਗੋਂ ਗੁਰੂ ਰਾਮਦਾਸ ਜੀ ਉਹਨਾਂ, ਇਹ ਚੱਲਦਾ ਚੱਲਦਾ ਸਿਲਸਿਲਾ ਅੱਗੇ ਅੱਠਵੇਂ ਪਾਤਸ਼ਾਹ ਦੇ ਵੇਲੇ ਫਿਰ ਗੱਲ ਸੀ, ਉਹਨਾਂ ਨੇ ਬਚਨ ਨਾਲ ਇਹ ਕੰਮ ਕੀਤਾ ਸੀ ਕਿ ਬਾਬਾ ਵਸੇ ਗ੍ਰਾਮ ਬਕਾਲੇ, ਬਣਗੁਰ ਸੰਗਤ ਸਕਲ ਸੰਭਾਲੇ। ਸੋ ਇਸ ਕਰਕੇ ਕੋਈ ਤਰਤੀਬ ਦਿੱਤੀ ਗਈ ਏ ਗੁਰਤਾ ਦੀ ਬਾਬਤ ਵੀ, ਜੋ ਉਹ ਸਾਕਾਰ ਰੂਪ ਬਣ ਕੇ ਸੰਸਾਰ ਦੇ ਵਿੱਚ, ਜੋ ਨਿਰੰਕਾਰ ਦਾ ਰੂਪ ਗੁਰੂ ਪਰਮੇਸ਼ਰ ਹੈ, ਜਦੋਂ ਦੇਹ ਦੇ ਸਮੇਤ ਸੰਸਾਰ ਚ ਆਉਂਦੇ ਨੇ, ਆਣ ਕੇ ਫਿਰ ਜੀਆਂ ਦਾ ਭਲਾ ਕਰਦੇ ਨੇ, ਸਤਿਗੁਰੂ ਜੀ ਕਿਰਪਾ ਕਰਦੇ ਨੇ ਸਾਡੇ ਉੱਤੇ, ਵਰਤਮਾਨ ਸਤਿਗੁਰੂ ਜੀ ਸਤਿਗੁਰੂ ਉਦੇ ਸਿੰਘ ਜੀ, ਸਤਿਗੁਰੂ ਜਗਜੀਤ ਸਿੰਘ ਦੇ ਦਰਸ਼ਨ ਕੀਰਤਨੇ ਰੱਜ ਰੱਜ ਕੇ ਉਹਨਾਂ ਦੀ ਕਿਰਪਾ ਤੇ ਬਖਸ਼ ਦੇ ਅਸੀਂ ਪਾਤਰ ਬਣੇ ਹਾਂ। ਹੁਣ ਸਾਨੂੰ ਪ੍ਰਤੀਤ ਵਰਤਮਾਨ ਸਤਿਗੁਰਾਂ ਦੇ ਬਚਨਾਂ ਤੇ ਆਉਣੀ ਜ਼ਰੂਰੀ ਹੈ, ਇਹਨਾਂ ਦੇ ਬਚਨਾਂ ਉੱਤੇ ਚੱਲ ਕੇ ਤੇ ਪ੍ਰਤੀਤ ਰੱਖ ਕੇ ਆਪਣਾ ਜਿਹੜਾ ਬੇੜਾ ਸੰਸਾਰ ਸਮੁੰਦਰ ਦਾ ਅਸੀਂ ਪਾਰ ਕਰੀਏ, ਕਿਉਂਕਿ ਸਤਿਗੁਰ ਗੁਣੀ ਨਿਧਾਨ ਹੈ, ਗੁਣ ਕਰ ਬਖਸ਼ੇ ਔਗਣ ਆਰੇ, ਸਤਿਗੁਰ ਪੂਰਾ ਵੈਦ ਹੈ ਪੰਜੇ ਰੋਗ ਅਸਾਧ ਨਿਵਾਰੇ, ਸੁਖ ਸਾਗਰ ਗੁਰ ਦਿਓ ਹੈ ਸੁਖ ਦੇ ਮੇਲ ਲੈ ਦੁਖਿਆਰੇ, ਗੁਰ ਪੂਰਾ ਨਿਰਵੈਰ ਹੈ ਨਿੰਦਕ ਦੁਖੀ ਬੇਮੁਖ ਤਾਰੇ, ਗੁਰ ਪੂਰਾ ਨਿਰਭਉ ਸਦਾ ਜਨਮ ਮਰਨ ਜਾਂ ਮੰਡਾਰ ਉਤਾਰੇ, ਸਤਿਗੁਰ ਆਗੂ ਜਾਣੀਏ ਬਾਂਹ ਪਕੜ ਅੰਧਲੇ ਉਧਾਰੇ। ਅਗਿਆਨ ਵਸ ਹੋਏ ਜੀ ਜਿਹੜੇ ਸਾਡੇ ਵਰਗੇ ਨੇ, ਸੰਸਾਰ ਦੀਆਂ ਘੁੰਮਣ ਘੇਰੀਆਂ 'ਚ ਤੁਰੇ ਫਿਰਦੇ ਨੇ, ਸਤਿਗੁਰੂ ਜੀ ਕਿਰਪਾ ਕਰਦੇ ਨੇ ਬਾਹਾਂ ਪਕੜ ਕੱਢ ਲੈਂਦੇ ਆਪਣੇ ਗ੍ਰਹਿ ਅੰਧਕੂਪ ਅਤੇ ਮਾਇਆ ਵਾਲੀ, ਇਹ ਜੋ ਗੱਲ ਹੈ ਵਿਧੀ ਅਪਣਾ ਕੇ ਅਤੇ ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਜੀਵਨ ਮੁਕਤ ਕਰ ਦਿੰਦੇ ਨੇ। ਸਤਿਗੁਰ ਪੁਰਖ ਸੁਜਾਨ ਹੈ ਵੱਡੇ ਅਣਜਾਣ ਮੁਗਧ ਨਿਸਤਾਰੇ, ਮਾਂ ਨਿਮਾਣੇ ਸਦ ਬਲਿਹਾਰੇ, ਐਸੇ ਗੁਰਾਂ ਤੋਂ ਸਦਾ ਬਲਿਹਾਰ ਜਾਈਏ ਜਿਹੜੇ ਨਿਮਾਣਿਆਂ ਨੂੰ ਮਾਣ ਬਖਸ਼ਦੇ ਨੇ। ਸੋ ਸਮਾਂ ਹੋ ਚੁੱਕਾ ਹੈ, ਦਾਸ ਖਿਮਾ ਦਾ ਜਾਚਕ ਹੈ, ਸਭ ਗੱਜ ਵੱਜ ਕੇ ਆਖੋ ਜੀ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ। ਹੇ ਅਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਦਾਨ ਜਾ ਕੈ ਸਦਾ ਬਵੇਕ, ਹੇ ਅਪਰੰਪਰ ਹਰ ਹਰੇ ਹੈ ਬੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ ਨਿਹਧਾਰਾਇਆ ਦਾਰ, ਹੇ ਠਾਕਰ ਹੋ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਏ, ਜਾਹੀ ਕੋਲ ਤੇ ਪ੍ਰਗਟ ਹੋਏ ਤਾਹੀ ਕੋਲ ਕੋ ਨਾਮ, ਪੁਣ ਦੁਆਦਸ ਗੁਰਿੰਡ ਕੋ ਮੇਰੀ ਹੈ ਪਰਨਾਮ।